یاد اتھے باقاعدہ انہیں یاد گرودوارا بنایا. مہاپرش ہمیشہ آیا کرتے ہیں, بڑا پیشدار کس لیے تازے لوگوں ہوں پھر رب نال جوڑے گا. اسی کدی اس وقت جو کال پر جو گودی تھی جب تو آئے حالا تک واپس نہیں گئے, نہیں تو کسی اور رنگ بیٹھے ہوں گا. جد دنیا چاہے ساری آتما من دے ادھین ہو کے انجن دے کھاٹ اتنے جسم تے جگہ درو بن گئی, اسی اپنے آپ نو بھول گئے رب نو بھی بھول گئے. تو مہاپرش وائے وکال پرخ بھیجتا ہے, جن تم بھیجے کنی بلائے جنہوں نے سانو بھیجیا سی کسی دنیا چ, آخر رب نے بھیجا ہے نا, وہی سان بلانے آ جاندے ہیں. یہ کہتے ہیں کہ سکھ سہ چیز سکھ سہ سے کی کراؤ دنیا کسی اپنے کام واپس آ جاؤ. تو رویدار جی مہاراج بڑے مہاپرش ہوئے ہیں, اور راجا پیپا دے زمانے سن. آپ نے پتا ہوگا کہ میرا بھائی انہوں نے پاس گئی, راجا پیپا نو معلوم ہوا کہ میرے راج ایک بڑا بھاری مہاپرش ہے, میرا بھائی جیسی رانی بھی انہوں نے پاس گئی ہے, اور بھی کئی جا رہے ہیں. وہ چت کرے جان نو پتوں پتا ہے دنیا لوک لاج کل لاج بڑی بری چیز ہوتی ہے, جی سانو مہاپرشوں کو جان تو روکتی. ایک دن نہ رہ سکے, شام دے وقت جس وقت کے پرانے زمانے لوگ یا گردوارے یا کالے چاہتے سن شام نو ملے, آج کل تو لوگ شام نو بات خیر کر بھی جانے ہیں. دوڑے دوڑے گئے جا پہنچے رویدار جی دے ہاں, اس وقت چمڑا تھو رہے سن. یا مہاراج میں آ گیا ہوں. رویدار جی نے کیا بھائی بڑی خوشی آ گیا ہے, لوک راج چھوڑ کے پہنچ گیا, اچھی بات. چمڑا تھو رہے سن, کیا لے لو امرت. راجن بھائی بڑی مشکل تھی کہ وہ جما رہے ہیں تو میرا جنم پشٹ ہو جائے گا. مہاپرش کا روپ بڑا ہوں نہ تو کر نہ سکے, لیا امرت لیا کرتے چلا گیا. پتا نے پجے پجے آئے, چلے آج میرا جنم پشٹ ہوئی سی گل تو میں ڈرتا سی کہ میں انہیں کل نہ جا, آج میرا جنم پشٹ ہو گیا سی. آ کے ٹوبی نے بلایا, ٹوبی نے کیا کہ اس کپڑے اتنے داغ لگ گئے ہیں کچھ چمڑے دے, یہ تو لیا ہوا بھی. انہیں کیا کیتا اپنی لڑکی نو دیتا کہ یہ داغ چوس لے پھر تو ڈالے اس کی توجہ. مہاپرشا نے توجہ بڑا کام کر دی, تمہیں پتا ہو اٹینشن کہو توجہ کہو آتما دا باری ایکسپریشن ہے. جس رنگ آتما رنگی ہو وہی رنگ ملنا ہے. توجہ سے جو ٹوبی کی لڑکی نے چوسیا وہ توجہ کر کے وہ جی سماجی لگنی شروع ہو گئی. کچھ مدت یہ گل مشہور ہو گئی کہ ٹوبی کی لڑکی بڑی مہاتما, ٹوبی کی لڑکی بڑی مہاتما. لوگ آنے شروع ہو گئے. راجا پیپا بھی کہنے لگا بھائی جماعت ہے نہیں نا اپنی ٹوبی کی لڑکی ہے, چلو درشن کرائی. جب گئے تھے اگر سنگت بیٹھی تھی, راجا پہنچیا لڑکی ہاتھ جوڑ کے کھڑی ہو گئی. راجا کہنے لگا دیکھ لڑکی میں تینوں مہاتما سمجھ کے آیا ہاں, تینوں ہاتھ نہیں جوڑنے چاہیے. تو لڑکی نے کیا مہاراج میں راجا سمجھ کے تینوں ہاتھ نہیں جوڑے, میں ایسا سے جوڑا کہ میں جو کچھ برکت ہوں گے تیری کرپا کر کے دوں گا. ساری بات یاد کرائی, بڑے پچھتائے. آخر پھر گئے رویدار جی یہاں, تو روی داس ایک بڑے مہاپرش ہندوستان میں ہوئے, ان کو بڑے بڑے لوگ گئے, انہوں نے جیون بڑا اچا اور سچا رہا. تو میرے یاد کرنا مطلب کہ مہاپرش کون ہوں گے, ہوں ساری طرح انسان ہیں, پیدا بھی ساری طرح ہوں گی, باہر کی بناوٹ بھی دو ہاتھ دو پیر دو اکھا ہوں گی, اندرونی بناوٹ ایک جی ہے, مگر ایک فرق ہے کہ وہ رب پرماتما واحد وکال پرخ جرا زرے زرے سمایا ہوا ہے اور کٹ کٹ باسی ہیں, انہوں کے اندر پرگٹ ہو چکا. بس فرق اتنا ہے سب دے اندر, سارے اندر پرگٹ نہیں ہے, انہوں کے اندر پرگٹ. انہوں کی آتما رب کا رنگ لے ہی ہوتی ہے, جدھر توجہ دین بیڑا پار کر دینا. سادھو سنت ہمروں پتا بڑو ببے کی آپ سنت کہاو ہے, کہ وہ ویسے اکال پور پرماتما بڑا بویکوان ہے, جب کسی کے اندر وہ پرگٹ ہوں اس سنت کہنے. سنت بڑی اچھی پدوی ہے, سنت وہ ہے جس اندر اب پرگٹ ہے. تو گرو کہو سنت کہو پورن پرش کہو, انہوں کے اندر اب پرگٹ ہوتا ہے, جڑے ملتے ہیں ہوں انہوں کے اندر بھی ہے, مگر وہ پرگٹ نہیں ہوں. انہوں کی آتما من کاٹ سے جس میں وہ جگت کا روپ بنی ہوں اپنے آپ اوپر چکی ہوں. تو مہاپرش کہتے ہیں کہ یہ شریر ہری مندر ہے جس کی سچی کی جوت, کہ ہری کا مندر یہ شریر روپی ہے جس اس واحد کو کال پور کی جوتی پرگٹ ہو رہی ہے. انسان کا پتلا بڑا عجیب و غریب مکان ہے, اس کے کئی دروازے ہیں, دو اکھاں دے ہیں, دو کناں دے ہیں, دو ناسکاں دے ہیں, منہ ہے, دو نچے ہیں, بڑے تین دروازے کھلے ہوں بھی اسی رہن والے بچوں نس نہیں سکتے. پچھے وسے سہیلی جتنے ساتھی نال جان ساتھی اٹھی چلے آ تاں تنخواہ خوراک, جسم کی سہیلی اس وقت تک آباد ہے بندر, اس وقت تک آباد ہے جب تک اسی دن آیا, جب اسی اس سے جدا ہوں گے اس کو کون پوچھے گا, مگر اسی اس وقت تک اس شریر کے اندر ہاں جب تک وہ واحدو کال پرخ جرا اظہار گاڈ ان کی ایکسپریشن پاور ہے جس نے سب کچھ بڑھایا ہے, وہ اس نو کنٹرول کر رہی ہوں گی. وہ واحگرو اکال پورخ انام ہے, شبد ہے, ورڈ لیس ہے, جد اظہار چیا ہے, ایک کواؤ تستے ہوئے لکھ دریاؤ, جی اظہار طاقت آئی اس نو نام کہندے ہیں, نام کے دھارے کھن برمن اس نو ورڈ کہندے ہیں. ان دی بگیننگ واز دی ورڈ, ورڈ واز ود گاڈ, اینڈ ورڈ واز گاڈ, اس نو کلمہ کہندے ہیں, اس تو سارا جہان بنیا. جنہوں کے اندر وہ پرگٹ اور کنٹرولنگ پاور ہے اس وقت تک ساری آتما جسم یہ قائم رہتی ہے, جد طاقت ہٹ جاتی ہے تو سن شریر چھوڑنا پہنتا. کوئی طاقت سارے کھنڈا برہمنڈا نو کنٹرول کر رہی ہے اور شریر سانو بھی کنٹرول کر رہی ہے, نہیں تو اسی اسے کسی کو چاہیے نہ چاہیے. نانک نام ہے کہ ہر کے وسا ہے پورے بھاگ کو پائے, کنٹرولنگ پاور ہے. تو میرے یاد کرنے کا مطلب کہ مہاپرش اندر وہ واحگرو کال پورک جڑے سارے اندر کٹ کٹ باسی ہیں, ان اندر پرگٹ ہو چکا. سارے اندر ہے تو صحیح مگر پرگٹ نہیں, اسی کیوں نہیں اس کو دیکھ سکتے. مہاپرش کے اندر تو سن انہوں نے دیکھا, رب نے دیکھا اور دسیا کتنے دیکھا ہے, شریر روپی مندر کے اندر دیکھا. کہنے تھی بھی دیکھ سکتے ہو, کل جب مہاپرش مل جائے جو دیکھتا ہے وہ دکھا بھی سکتا. گر پرسادی گر پرسادی ویک تو ہر مندر تیرے نہ ہو, ان بھائی پرش کو مل جائے جنا دیکھتا ہے ਉਹਨੂੰ ਜਦ ਸਾਡੀ ਅੱਖ ਖੋਲਦਾ ਬਾਹਰੋਂ ਸੁੱਤੀ ਨੂੰ ਹਟਾਉਂਦਾ ਹੈ, ਇੰਜਣ ਦੇ ਘਾਟ ਉੱਤੇ ਜਾਂਦਾ ਹੈ, ਉਹ ਅੱਖ ਖੁੱਲੀ ਦੇਖਦਾ ਕਿ ਸਰੀਰ ਦਾ ਹੜੀ ਮੰਦਰ। ਤੇ ਕਹਿੰਦੇ ਆ ਸਾਨੂੰ ਦੇਖਿਆ, ਤੁਸੀਂ ਵੀ ਦੇਖ ਸਕਦੇ ਹੋ, ਹੁਣ ਤੁਸੀਂ ਕਿਉਂ ਨਹੀਂ ਦੇਖ ਸਕਦੇ? ਇਸ ਖਾਤਰ ਕਿ ਤੁਹਾਡੇ ਔਰ ਉਹਦੇ ਦਰਮਿਆਨ ਮਨ ਖੜਾ ਹੈ। ਫਕੀਰ ਨੇ ਕਿਹਾ ਹੈ, ਗਤਦਾਰੀ ਦਰਦ ਨੇ ਖੁਦ ਅਜਮੇ ਰਫਤਨ ਸੁਏ ਦੋਸਤ, ਜਬ ਕਦਮ ਬੰਦ ਨਫਸੇ ਖੁਦ ਨੇ ਧੀਮਰੇ ਦਰ ਕੁਏ ਦੋਸਤ। ਕਿ ਅਗਰ ਤੁਸੀਂ ਰੱਬ ਦੇ ਪਾਣ ਦਾ ਮੁਸੰਮਮ ਪੱਕਾ ਇਰਾਦਾ ਰੱਖਦੇ ਹੋ, ਤਾਂ ਇਹ ਕਦਮ ਆਪਣੇ ਮਨ ਉੱਤੇ ਰੱਖੋ, ਇਸ ਨੂੰ ਖੜਾ ਕਰੋ, ਦੂਸਰਾ ਕਦਮ ਜੋ ਉਠਾਓਗੇ ਰੱਬ ਦੀ ਗੱਡੀ ਪਹੁੰਚ ਜਾਏਗਾ। ਹੁਣ ਸਾਡੀ ਆਤਮਾ ਮਨ ਦੇ ਕੰਟਰੋਲ ਅੰਦਰ ਹੈ, ਮਨ ਅਗੇ ਇੰਜਣ ਦੇ ਕੰਟਰੋਲ ਚ ਹੈ, ਇੰਜਣ ਨੂੰ ਬਾਰੀ ਪਾਓ ਬੇਖਿਆਲ ਸੁਤ ਹੈ। ਸੋ ਸਾਡੀ ਆਤਮਾ ਮਨ ਇੰਜਣ ਖਾੜ ਤੇ ਇਸ ਤਰ੍ਹਾਂ ਜਿਸਮ ਜਗਨ ਦਾ ਰੂਹ ਬਣ ਚੁੱਕੀ ਹੈ ਕਿ ਅਸੀਂ ਬਾਹਰ ਮੁਖੀ ਹੋ ਚੁੱਕੇ ਹਾਂ ਕਿ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ, ਨਾ ਆਪਣੇ ਆਪ ਨੂੰ ਜਾਣਦੇ ਹਾਂ ਤੇ ਨਾ ਜਿਹੜਾ ਸਾਨੂੰ ਇਸ ਜਿਸਮ ਕਾਇਮ ਰੱਖ ਰਹੀ ਤਾਕਤ ਤੋਂ ਉਸਨੂੰ ਜਾਣਦੇ। ਇਸ ਖਾਤਰ ਸਾਰਿਆਂ ਮਹਾਂਪੁਰਸ਼ਾਂ ਨੇ ਇਸ ਬਾਤ ਤੇ ਜ਼ੋਰ ਦਿੱਤਾ ਹੈ ਕਿ ਇਹ ਇਨਸਾਨ ਤੂੰ ਜਾਣ ਤੂੰ ਕੌਣ ਹੈ। ਵਾਹਿਗੁਰੂ ਅਕਾਲ ਪੁਰਖ ਨੇ ਇਨਸਾਨ ਬਣਾਏ, ਇਨਸਾਨ ਇਨਸਾਨ ਦੇ ਅੰਦਰ ਕੋਈ ਫਰਕ ਨਹੀਂ, ਸਭ ਨੂੰ ਇੱਕੋ ਦੇ ਹੱਕ ਦਿੱਤੇ ਹਨ, ਇੱਕ ਹੀ ਤਰ੍ਹਾਂ ਪੈਦਾ ਹੁੰਦੇ ਹਨ ਸਾਰੇ, ਇੱਕ ਹੀ ਤਰ੍ਹਾਂ ਬਾਹਰੀ ਬਨਾਵਟ ਔਰ ਅੰਦਰੂਨੀ ਬਨਾਵਟ ਹੈ। ਦੋ ਅੱਠ ਮਾਨੁਸ ਕੀ ਜਾਤ ਸਭ ਇੱਕ ਪਹਿਚਾਨ ਬੋ, ਏਕੋ ਨੈਨ ਏਕੋ ਕਾਨ, ਦਸਮ ਗੁਰੂ ਸਾਹਿਬ ਨੇ ਫਰਮਾਇਆ। ਦੋ ਅੱਖਾਂ ਦੋ ਬਾਹਰੀ, ਦੋ ਹੱਥ ਦੋ ਅੱਖਾਂ ਦੋ ਕੰਨ ਦੋ ਪੈਰ, ਅੰਦਰੂਨੀ ਬਨਾਵਟ ਕੀ ਸਭ ਦੀ ਇੱਕੋ ਜੈਸੀ ਹੈ। ਦਿਲ ਰੱਖਦਾ ਹੈ, ਦਿਮਾਗ ਰੱਖਦਾ ਹੈ, ਫਿਫੜੇ ਰੱਖਦਾ ਹੈ, ਹਰ ਰੋਜ਼ ਸਵੇਰੇ ਮਿਊਨਸਪੈਲਿਟੀ ਗੰਦਗੀ ਨਿਕਾਲਦੀ ਹੈ। ਤੋ ਮਨ ਜਿਹਨੂੰ ਪਾ ਕੇ ਜੋ ਬੜਿਆਂ ਪਾਗਲ ਨਾਲ ਮਿਲਦਾ ਹੈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਚ ਹਰ ਕਿਸੇ, ਜਿਸ ਦੇਹੀ ਨੂੰ ਪਾਲਣ ਲਈ ਦੇਵੀ ਦੇਵਤੇ ਵੀ ਤਰਸ ਰਹੇ ਹਨ, ਉਹ ਸਾਨੂੰ ਮਿਲ ਚੁੱਕੀ ਹੈ, ਅਸੀਂ ਬੜੇ ਭਾਗਸ਼ਾਲੀ ਹਾਂ। ਜਿਹੜੇ ਮਹਾਂਪੁਰਸ਼ ਆਏ ਉਹਨਾਂ ਨੇ ਰੱਬ ਨੂੰ ਪਾਇਆ ਸੀ ਅੰਦਰ, ਜੋ ਜੋ ਉਹਨਾਂ ਨੂੰ ਮਿਲੇ ਉਹ ਵੀ ਪਾ ਗਏ। ਪਰ ਸਿਰਫ ਇਹ ਹੈ ਕਿ ਸਾਡੀ ਸੁੱਟ ਜਿਹੜੀ ਬਾਹਰ ਫੈਲ ਰਹੀ ਹੈ, ਜਿਸਮ ਦਾ ਔਰ ਜਗਤ ਦਾ ਰੂਹ ਬਣ ਰਹੀ ਹੈ, ਮਹਾਂਪੁਰਸ਼ ਆ ਕੇ ਉਹ ਸੁੱਟ ਤੋਂ ਬਾਹਰ ਹਟਾਉਂਦੇ ਹਨ, ਸਿੰਘਾਂ ਦੇ ਘਾਟ ਉੱਤੇ ਲਿਆ ਕੇ ਅੰਦਰ ਦੀ ਡਿਪਟੀ ਛੂ ਖੋਲਦੇ ਹਨ, ਜਿਸ ਨਾਲ ਉਹਨਾਂ ਜਾਂਦਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਕਿ ਵਾਹਿਗੁਰੂ ਅਕਾਲ ਪੁਰਖ ਹੈ, ਉਹ ਕਹਿਣ ਲੱਗੇ ਹਾਂ ਨਾਨਕਾ ਪਾਤਸ਼ਾਹ ਦਿਸੇ ਜਾਏ, ਕਿ ਮਹਾਰਾਜ ਕਿੰਨੀਆਂ ਅੱਖਾਂ ਨਾਲ ਦੇਖਦੇ ਹੋ? ਫਰਮਾਨ ਲੱਗੇ ਨਾਨਕ ਇਹ ਅੱਖਣੀਆਂ ਬੇਅੰਨ ਜਿਨ ਦਿਸੇ ਲੋ ਮਾਪ, ਕਿ ਉਹ ਚਮੜੇ ਦੀਆਂ ਅੱਖਾਂ ਨਹੀਂ, ਉਹ ਹੋਰ ਅੱਖ ਹੈ ਜਿਸ ਨਾਲ ਨਜ਼ਰ ਆਉਂਦਾ। ਉਹਨੂੰ ਦਿਪਕਿਸ਼ੂ ਕਹਿੰਦੇ ਹਨ, ਉਹਨੂੰ ਤੀਸੀ ਅੱਖ ਕਹਿੰਦੇ ਹਨ, ਉਹਨੂੰ ਸ਼ਿਵ ਨੇਤਰ ਕਹਿੰਦੇ ਹਨ, ਈਸਾਈ ਲੋਕ ਉਸਨੂੰ ਸਿੰਗਲ ਆਈ ਕਹਿੰਦੇ ਹਨ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ਾਦੀ ਪੂਰਾ ਫਲਾਈ। ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਕੀ ਦਰਸ਼ਨ ਹੁੰਦੇ ਹਨ? ਜਦ ਉਹਨੇ ਕਿਹਾ ਮੈਂ ਇੱਕ ਤੋਂ ਅਨੇਕ ਹੋ ਜਾਂ, ਤਾਂ ਹਲੋਰ ਹੋਈ, ਵਾਈਬ੍ਰੇਸ਼ਨ ਹੋਈ। ਵਾਈਬ੍ਰੇਸ਼ਨ ਦੋ ਚੀਜ਼ਾਂ ਮਿਲਦੀਆਂ ਹਨ, ਇੱਕ ਆਵਾਜ਼ ਇੱਕ ਲਾਈਟ। ਪਰਮਾਤਮਾ ਜੋਤੀ ਸਰੂਪ ਹੈ ਔਰ ਪਰਮਾਤਮਾ ਅਖੰਡ ਕੀਰਤਨ ਹੋ ਰਿਹਾ, ਨਾਦ ਹੋ ਰਿਹਾ, ਮਿਊਜ਼ਿਕਾ ਦੀ ਸ਼ੀਅਸ ਹੋ ਰਿਹਾ। ਤੋ ਉਸ ਵਾਹਿਗੁਰੂ ਦੇ ਅਕਾਲ ਪੁਰਖ ਦੀ ਇਜ਼ਹਾਰ ਆਈ ਤਾਕਤ ਦੇ ਦੋ ਐਸਪੈਕਟ ਹਨ, ਇੱਕ ਜੋਤੀ ਦਾ ਪ੍ਰਕਾਸ਼, ਇੱਕ ਨਾਦ ਦਾ ਅਨੁਭਵ। ਤੋ ਅੰਦਰ ਉਹਦੇ ਦਰਸ਼ਨ ਹੁੰਦੇ ਜੋਤ ਦੇ ਪ੍ਰਕਾਸ਼ ਦੇ, ਉਸਦੇ ਅਖੰਡ ਕੀਰਤਨ ਦੇ ਅਨੁਭਵ ਕਰਨ ਦੇ। ਤੋ ਮਹਾਂਪੁਰਸ਼ ਆ ਕੇ ਸਾਡੀ ਫੈਲੀ ਸੁੱਟ ਨੂੰ, ਜੋ ਇਸ ਵਕਤ ਇਸਦੇ ਅੰਦਰ ਹੈ, ਬਾਹਰ ਲੱਗੀ ਪਈ ਹੈ, ਬਾਹਰੋਂ ਹਟਾ ਕੇ ਇੰਜਣ ਦੇ ਖਾਟ ਉੱਤੇ ਲਿਆ ਕੇ ਅੰਦਰ ਦੀ ਅੱਖ ਖੋਲਦੇ ਹਨ, ਜਿਸ ਦੇ ਨਾਲ ਨਜ਼ਰ ਆਉਂਦਾ। ਉਹਨਾਂ ਨੇ ਦੇਖਿਆ ਹੈ ਕਿ ਜੋ ਬ੍ਰਹਿਮੰਡ ਨੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਜੋ ਇਸ ਪਿੰਡ ਨੂੰ ਖੋਜੇਗਾ ਇਸਦੇ ਅੰਦਰ ਬ੍ਰਹਿਮੰਡ ਵਸਿਆ। ਮੈਕਰੋਕਾਜ਼ਮ ਹੈ ਜਿੰਦੀ ਮਾਈਕਰੋਕਾਜ਼ਮ, ਆਲਮੇ ਸਵੇਰ ਆਲਮੇ ਕਬੀਰ ਦਾ ਨਮੂਨਾ ਹੈ। ਪਿੰਡ ਤੋਂ ਉੱਤੇ ਮਹਾਂਪੁਰਸ਼ਾਂ ਨੇ ਸਫ਼ਰ ਕੀਤਾ ਹੈ, ਅੱਗੇ ਸੂਖਮ ਦੇਸ਼ ਹੈ, ਕਾਰਨ ਦੇਸ਼ ਹੈ, ਉਸੇ ਪਰੇ ਹੈ। ਤਾਂ ਉਹਨਾਂ ਦੇ ਹਾਲਾਤ ਜੋ ਉਹਨਾਂ ਨੇ ਦੇਖੇ, ਉਹ ਸਾਡੇ ਪਾਸ ਧਰਮ ਪੁਰਸ਼ਾਂ ਦੀ ਸ਼ਕਤ ਲਈ ਮੌਜੂਦ ਹਨ। ਹੁਣ ਮਹਾਂਪੁਰਸ਼ ਦੀ ਦੌੜ ਕਿਸ ਗੱਲ ਚ ਹੈ? ਬਾਹਰੀ ਵੀ ਹਰੇਕ ਕੰਮ ਦੇ ਆਸੇ, ਕਿਸੇ ਨੇ ਕਿਸੇ ਉਸ ਕੰਮ ਦੇ ਵਾਕਫ ਦੀ ਜਾਂ ਡੈਪਟ ਦੀ ਜ਼ਰੂਰਤ ਹੁੰਦੀ ਹੈ। ਘਰ ਵਿਚ ਬੱਚਿਆਂ ਨੂੰ ਮਾਂ ਬਾਪ ਔਰ ਭੈਣਾਂ ਭਰਾਵਾਂ ਦੀ ਸਿੱਖਿਆ ਹੁੰਦੀ ਹੈ, ਸਕੂਲਾਂ ਚ ਟੀਚਰਾਂ ਦੀ ਹੁੰਦੀ ਹੈ, ਡਾਕਟਰ ਬਣਨਾ ਹੋ ਤਾਂ ਡਾਕਟਰ ਦੀ ਸਹੂਲਤ ਕਰਨੀ ਪੈਂਦੀ ਹੈ, ਪਹਿਲਵਾਨ ਬਣਨਾ ਹੋ ਤਾਂ ਪਹਿਲਵਾਨਾਂ ਦੀ ਸਹੂਲਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਜਿਹੜੇ ਇੱਕ ਰੂਹਾਨੀ ਪੁਰਸ਼ ਹਨ ਜਿਨ੍ਹਾਂ ਨੇ ਆਪਣੀ ਆਤਮਾ ਦਾ ਅਨੁਭਵ ਕੀਤਾ ਹੈ ਮਨ ਨੂੰ ਤੋਂ ਆਜ਼ਾਦ ਹੋ ਕੇ ਔਰ ਸਵਾਈ ਅਕਾਲ ਪੁਰਖ ਦਾ ਅਨੁਭਵ ਕਰ ਰਹੇ ਹਨ, ਜਿਸ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਮੈਨੂੰ ਦੇਖ ਰਹੇ ਹੋ, ਉਹਨਾਂ ਦੇ ਸੋਭਤ ਵਿਚ ਸਾਨੂੰ ਵੀ ਗਾਈਡੈਂਸ ਦੀ ਲੋੜ ਪੈਂਦੀ ਹੈ। ਸਕ੍ਰਿਪਚਰਸ ਚੀਜ਼ਾਂ ਹਨ, ਮਹਾਂਪੁਰਖਾਂ ਨੇ ਜੋ ਦੇਖਿਆ ਸੋ ਬਿਆਨ ਕੀਤਾ ਹੈ, ਮਹਾਂਪੁਰਖ ਸਾਖੀ ਮੋੜ ਦੇ ਸਾਂਝੇ ਸਗਮ ਜਹਾਨ ਹੈ ਔਰ ਬਹੁਤ ਕੁਝ ਬਿਆਨ ਕਰਦੇ ਹਨ ਜੋ ਉਹਨਾਂ ਨੇ ਦੇਖਿਆ। ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪੇਖਿਆ ਸੀ, ਸੰਤਾਂ ਦੀ ਸ਼ਹਾਦਤ ਨੂੰ ਸੁਣੋ ਉਹ ਸੱਚੀ ਹੁੰਦੀ ਹੈ, ਕਿਉਂਕਿ ਉਹ ਕੁਝ ਬਿਆਨ ਕਰਦੇ ਹਨ ਜੋ ਉਹਨਾਂ ਨੇ ਆਪਣੀ ਅੱਖੀ ਦੇਖਿਆ। ਤਾਂ ਦੁਨੀਆਂ ਧਰਮ ਪੁਸਤਕਾਂ ਸਾਡੇ ਪਾਸ ਸਕ੍ਰਿਪਚਰ ਮੌਜੂਦ ਹਨ, ਉਹਨਾਂ ਮਹਾਂਪੁਰਸ਼ਾਂ ਦੇ ਅੱਖੀ ਵੇਖੇ ਹਾਲਾਤ ਹਨ ਜੋ ਉਹਨਾਂ ਨੇ ਬਿਆਨ ਕੀਤੇ ਹਨ, ਉਹਨਾਂ ਦਾ ਰਾਈਟ ਇੰਟਰਪ੍ਰੀਟੇਸ਼ਨ ਕੌਣ ਦੇਗਾ, ਕੋਈ ਦੇਖਣ ਵਾਲਾ ਹੋ। ਬੁੱਧੀ ਦੇ ਲੈਵਲ ਉੱਤੇ ਕੋਈ ਕੁਝ ਸ਼ਰਤ ਕਰੇਗਾ, ਕੋਈ ਕੁਝ ਕਰੇਗਾ, ਮੈਂ ਦੇਖੇਗਾ ਮਤ ਇਹ। ਤਾਂ ਮੈਂ ਯਾਦ ਕਰ ਲਿਆ ਸੀ ਕਿ ਐਸੇ ਮਹਾਂਪੁਰਸ਼ ਕਿਆ ਹੁੰਦੇ ਹਨ ਔਰ ਗੁਰੂ ਔਰ ਹੁੰਦੇ ਕੌਣ ਹਨ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਗਿਆ ਤੇਰਾ ਗੁਰੂ ਕੌਣ ਹੈ, ਸਿੱਧਾ ਨੇ ਸਵਾਲ ਕੀਤਾ। ਕਹਿਣ ਲੱਗੇ ਸ਼ਬਦ ਗੁਰੂ ਸੁਰ ਧੁਨ ਚੇਲਾ, ਕਿ ਮੇਰਾ ਸ਼ਬਦ ਗੁਰੂ ਹੈ, ਮੇਰੀ ਸੁਰ ਤੁਤੀ ਚੇਲਾ। ਸ਼ਬਦ ਕਿਸ ਨੂੰ ਕਹਿੰਦੇ ਹਨ? ਜਿਸ ਨੂੰ ਨਾਮ ਕਹਿੰਦੇ ਹਨ ਉਸੀ ਨੂੰ ਸ਼ਬਦ ਕਹਿੰਦੇ ਹਨ, ਐਬਸੋਲਿਊਟ ਕਹਿੰਦੇ। ਜਦੋਂ ਇਜ਼ਹਾਰ ਵਿਚ ਆਇਆ ਹੈ, ਤਾਰੀਫ ਦਿੱਤੀ ਹੈ ਗੁਰਬਾਣੀ ਦੇ ਅੰਦਰ, ਉਤਪਤ ਪਰਲਾ ਸ਼ਬਦੇ ਹੋਇਆ, ਸ਼ਬਦੇ ਹੀ ਫਿਰ ਉਪਤ ਹੋਇਆ। ਉਤਪਤੀ ਔਰ ਪਰਲੇ ਜਿਸ ਤਾਕਤ ਦੇ ਆਧਾਰ ਉੱਤੇ ਹੁੰਦੀ ਹੈ, ਫਿਰ ਦੁਬਾਰਾ ਸ੍ਰਿਸ਼ਟੀ ਦਾ ਆਗਾਜ਼ ਹੁੰਦਾ, ਉਸਦਾ ਨਾਮ ਸ਼ਬਦ ਹੈ। ਗੋਡ ਇੰਟੂ ਸਪੇਸ਼ਲ ਪਾਵਰ, ਉਹ ਗੁਰੂ ਹੈ ਸਾਡੇ ਸੁਰ ਚੇਲਾ। ਇਹ ਕਬੀਰ ਸਾਹਿਬ ਨੂੰ ਪੁੱਛਿਆ ਗਿਆ, ਉਹਨੇ ਵੀ ਕਿਹਾ ਗੁਰੂ ਹਮਾਰਾ ਗਗਨ ਮੈਂ ਚੇਲਾ ਹੈ, ਗਟਮਾ ਹੈ, ਸੁਰ ਸ਼ਬਦ ਮੇਲਾ ਵਿਆਹ ਵਿਛੜ ਕੇ ਉਹਨਾਂ ਤੋ ਨੋ ਸਾਨਾ ਮੈਨ ਚੰਦੀ ਹੈ ਗੁਰੂ ਸਾਨਾ ਮੈਨ ਜਿਸ ਦਿਨ ਜੋ ਪ੍ਰਗਟ ਆ ਉਹ ਕਹਿੰਦਾ ਉਹ ਗੁਰੂ ਹੈ, ਉਹ ਸਭ ਕੁਛ ਕਰ ਰਿਹਾ। ਨਾਨਕ ਦਾਸ ਬੁਲਾਇਆ ਬੋਲਿਆ, ਜੈਸੇ ਮਿਆਵੇ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਮੇਰਾ। ਤੋ ਇਹ ਅਨੁਭਵ ਹੁੰਦਾ, ਉਹ ਦੇਖ ਲੈਣ ਕਿ ਉਹ ਚੀਜ਼ ਤਾਕਤ ਕੰਮ ਕਰ ਰਹੀ ਹੈ, ਮੈਂ ਨਹੀਂ ਕਰ ਰਿਹਾ, ਹਾਂ ਉਹ ਮਾਲਕ ਉਹਨੇ ਤੋਂ ਕੰਮ ਲੈ ਰਿਹਾ ਹੁੰਦਾ। ਤੋ ਮੇਰੇ ਯਾਦ ਕਰਨੇ ਦਾ ਮਤਲਬ, ਸਾਡਾ ਸੱਚੇ ਮਾਨੇ ਚ ਗੁਰੂ ਪਰਮਾਤਮਾ ਇਜ਼ਹਾਰ ਵਿਚ ਆਈ ਤਾਕਤ ਹੈ, ਜਿਹੜਾ ਘੱਟ ਘੱਟ ਵਾਸੀ ਹੈ, ਜਿੱਥੇ ਪ੍ਰਗਟ ਹੈ, ਰੱਬ ਨਾਲ ਕੌਣ ਮਿਲਾ ਸਕਦਾ? ਇਹ ਕਹਿਣਾ ਪਿਆ ਰੱਬ ਆਪ ਹੀ ਮਿਲਾਏ, ਉਹਦਾ ਨਾ ਕੋਈ ਸੰਗੀ, ਨਾ ਸਾਥੀ, ਨਾ ਮਾਤਾ, ਨਾ ਪਿਤਾ, ਨਾ ਕੋਈ ਭਾਈ, ਨਾ ਬੰਧੂ। ਇਹ ਕਹਿਣਾ ਪਏਗਾ ਕਿ ਵਾਹਿਗੁਰੂ ਅਕਾਲ ਪੁਰਖ ਆਪ ਹੀ ਚਾਹੇ ਤੇ ਕਿਸੇ ਨੂੰ ਆਪਣੇ ਨਾਲ ਮਿਲਾਇਆ ਹੈ। ਤੇ ਘੱਟ ਘੱਟ ਵਾਸੀ ਤੋ ਜਿੱਥੇ ਉਹ ਪ੍ਰਗਟ ਹੈ, ਉੱਥੇ ਉਹ ਪ੍ਰਗਟ ਹੋਇਆ ਪਰਮਾਤਮਾ, ਦੂਸਰਿਆਂ ਨੂੰ ਛੁੱਟ ਫੈਲੀ ਨਸ਼ਾ ਉਹਦੇ ਨਾਲ ਜੋੜਨਾ। ਐਸੇ ਮਹਾਂਪੁਰਸ਼ ਮਾਲਕ ਉਹਨਾਂ ਦੀ ਆਤਮਾ ਉਹਨਾਂ ਦੇ ਉੱਥੇ ਰੰਗੀ ਪਈ ਹੁੰਦੀ ਹੈ, ਜਿਹਦੇ ਤਵਜੋ ਪਈ ਮਾਰ ਕਰ ਜਾਂਦੇ। ਮਿਸਾਲ ਦੇ ਤੌਰ ਤੇ ਖੁਸ਼ਬੂ ਹੋ, ਫੁੱਲ ਖੁਸ਼ਬੂਦਾਰ ਫੁੱਲ ਹੋ, ਕਿਸੇ ਕਮਰੇ ਚ ਰੱਖ ਦਿੱਤੇ ਜਾਣ, ਉਹ ਕਮਰਾ ਸਾਰਾ ਖੁਸ਼ਬੂਦਾਰ ਹੋ ਜਾਂਦਾ। ਇਸੇ ਜਿੱਥੇ ਮਹਾਂਪੁਰਸ਼ ਰੱਬ ਦੇ ਰੰਗ ਵਿਚ ਰੰਗੇ ਹੁੰਦੇ ਹਨ, ਜਿੱਥੇ ਬੈਠੇ ਰੇਡੀਏਸ਼ਨ ਨਾਲ ਉੱਥੇ ਉਹੀ ਇਫੈਕਟ ਹੁੰਦਾ। ਤੇ ਜਿੱਥੇ ਤਵੱਜੋ ਦੇਣ ਉਸ ਨਾਲ ਪਹਿਲੀ ਸੁੱਟ ਬਾਹਰੋਂ ਹਟੇਗੀ, ਇੰਨੇ ਨੇ ਖਾਟ ਉੱਤੇ ਆ ਕੇ ਅੰਦਰ ਰੱਬ ਨਾਲ ਜੁੜ ਜਾਏਗੀ। ਤੋ ਇਹ ਹੈ ਤਾਰੀਫ ਸੰਤਾਂ ਦੀ ਜਾਂ ਮਹਾਂਪੁਰਸ਼ਾਂ ਦੀ। ਆਲਮ ਹੋਰ ਹੁੰਦੇ ਹਨ, ਸੰਤ ਹੋਰ ਹੁੰਦੇ ਹਨ। ਸੰਤਾਂ ਨੇ ਆਪਣੇ ਆਪ ਨੂੰ ਜਾਣਿਆ ਹੈ, ਆਪਣੇ ਆਪ ਨੂੰ ਜਾਣਨਾ ਵੀ ਇਸੇ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਣੋ, ਨੋ ਦਾਈ ਸ਼ਬਦ। ਗਰੀਕ ਫਿਲਾਸਫਰਾਂ ਨੇ ਵੀ ਕਿਹਾ ਹੈ, ਆਪਣੀ ਜ਼ਬਾਨ ਵਿਚ ਕਿਹਾ ਹੈ ਗਿਨੌਤੀ ਸੇ ਹਟਾਉਣ। ਲੈਟਿਨ ਫਿਲਾਸਫਰਾਂ ਨੇ ਵੀ ਆਪਣੀ ਜ਼ਬਾਨ ਵਿਚ ਕਿਹਾ ਹੈ ਨਾਸੀ ਟਿਪਣ। ਗੁਰੂ ਨਾਨਕ ਸਾਹਿਬ ਨੇ ਬੜੇ ਸਾਫ਼ ਲਫ਼ਜ਼ਾਂ ਫਰਮਾਇਆ, ਕਹੋ ਨਾਨਕ ਬਿਨਾ ਪਾਚੀ ਨੇ ਮਿਟੀ ਨਾ ਭਰਮ ਕੀ ਕਾਈ। ਜਦ ਤੱਕ ਅਸੀਂ ਆਪਣੇ ਆਪ ਦਾ ਅਨੁਭਵ ਨਹੀਂ ਕਰਦੇ, ਇਹ ਭਰਮ ਜੋ ਹੈ ਮਿਟ ਨਹੀਂ ਸਕਦਾ। ਭਰਮ ਕਿਸ ਨੂੰ ਕਹਿੰਦੇ ਹਨ? ਭਰਮ ਉਹਦਾ ਨਾਮ ਹੈ ਜੋ ਅਸਲ ਵਿਚ ਕਿਸੇ ਹੋਰ ਰੰਗ ਚ ਹੋ, ਸਾਨੂੰ ਕੁਛ ਹੋਰ ਨਜ਼ਰ ਆ। ਹੁਣ ਇਹ ਸਰੀਰ ਜਿਹੜਾ ਹੈ ਇਹ ਬਦਲ ਰਿਹਾ ਹੈ, ਮੈਟਰ ਦਾ ਬਣਿਆ ਹੋਇਆ, ਸਾਰਾ ਜਗਤ ਮੈਟਰ ਦਾ ਬਣਿਆ ਹੋਇਆ, ਉਹ ਵੀ ਉਸੀ ਰਫਤਾਰ ਤੇ ਬਦਲ ਰਿਹਾ ਜਿੱਥੇ ਸਾਰਾ ਸਰੀਰ ਬਦਲ ਰਿਹਾ, ਔਰ ਅਸੀਂ ਦਾ ਰੂਪ ਬਣੇ ਬੈਠੇ। ਜਦ ਦੋ ਚੀਜ਼ਾਂ ਇਤਨੀ ਰਫਤਾਰ ਨਾਲ ਬਦਲ ਰਹੀਆਂ ਹੋਣ, ਇੱਕ ਆਦਮੀ ਉਹਦਾ ਰੂਪ ਬਣਿਆ ਬੈਠਾ ਹੋ ਤਾਂ ਮਲੂਮ ਦਾ ਦੂਜੀਆਂ ਖੜੀ ਧੋਖੇ ਜਾਣ, ਬੜਾ ਬਾਰੀ ਗ੍ਰਹਿਣ ਡੋਲੀ ਜਾਣ। ਤਾਂ ਮਹਾਂਪੁਰਸ਼ ਕਿਆ ਕਰਦੇ ਹਨ ਕਿ ਸਾਨੂੰ ਇਸ ਵਿਚੋਂ ਤੋਜੋ ਦੇ ਕੇ ਸਾਡੀ ਸੁਰਤ ਨੂੰ ਜਮਾਨੀ ਨੇ ਖਾਸ ਤੱਕ ਖਿੱਚੀ ਉੱਤੇ ਲਿਆਉਂਦਾ। ਤਾਂ ਸਾਰੇ ਮਹਾਂਪੁਰਸ਼ ਕਹਿੰਦੇ ਐਵਰੀ ਸੇਂਟ ਹੈਜ਼ ਹਿਸ ਬਾਸ ਐਂਡ ਐਵਰੀ ਸੇਂਟ ਹੈਜ਼ ਹਿਸ ਫਿਊਚਰ। ਗੁਰੂ ਅਮਰਦਾਸ ਜੀ ਸਾਹਿਬ ਨੇ ਇੱਕ ਜਗ੍ਹਾ ਫਰਮਾਇਆ ਹੈ, 70-80 ਸਾਲ ਦੀ ਤਲਾਸ਼ ਦੇ ਬਾਅਦ ਜਦ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਏ ਹਨ ਤਾਂ ਕਹਿਣ ਲੱਗੇ ਊਟ ਨੀਚੇ ਉਤਮ ਬਹੇ ਹਰ ਕੀ ਸ਼ਰਨ ਆਏ, ਕਦੀ ਅਸੀਂ ਤੁਹਾਡੀ ਤਰ੍ਹਾਂ ਸੇ ਮਾਨੇ ਨੇ ਖਾਤੇ, ਜਦ ਹਰੀ ਦੀ ਸ਼ਰਨ ਆਏ ਹਾਂ ਅਸੀਂ ਉੱਤਮ ਹੋ ਗਏ। ਡੁੱਬਦਾ ਪਾਥਰ ਕਾਢ ਲਿਆ ਵੱਡੀ ਵਡਿਆਈ, ਅਸੀਂ ਮਾਨੇ ਨੇ ਖਾਤੇ ਡੁੱਬ ਰਹੇ ਖਿੱਚੀ ਉਹਦੇ ਨਾਲ ਜੋੜ ਦਿੱਤਾ। ਤੋ ਦਿਲ ਹੋਪ ਹਰ ਇੱਕ ਇਨਸਾਨ ਲਈ ਮਾਨੁਸ ਜਿਹਨੂੰ ਪਾ ਕੇ ਉਮੀਦ ਹੈ, ਹੋਪ ਹੈ ਕਿ ਉਹ ਰੱਬ ਨੂੰ ਪਾ ਸਕਦਾ। ਸੋ ਅਸੀਂ ਬੜੇ ਭਾਗਸ਼ਾਲੀ ਹਨ, ਸਾਨੂੰ ਮਾਨਸ ਦੇ ਮਿਲ ਚੁੱਕੀ ਹੈ, ਇਹਦੇ ਵਿੱਚ ਅਸੀਂ ਰੱਬ ਨੂੰ ਪਾ ਸਕਦੇ ਹਾਂ, ਹੋਰ ਕਿਸੇ ਵਿੱਚ ਨਹੀਂ। ਹੁਣ ਦੇਖਣਾ ਹੋਇਆ ਹੈ ਜਦ ਜੇ ਅਸੀਂ ਸਾਨੂੰ ਮਾਨਸ ਜਨਮ ਮਿਲਿਆ ਹੈ ਔਰ ਕਿਸੇ ਨਾ ਕਿਸੇ ਸਕੂਲ ਦਾ ਲੇਬਰ ਲਗਾਇਆ ਹੈ ਕਿੱਥੇ ਪਹੁੰਚਿਆ। ਤਾਂ ਜਿਸ ਤਰ੍ਹਾਂ ਜੈਸੀ ਸੋਭਤ ਵੈਸਾ ਰੰਗ, ਡਾਕਟਰੀ ਸਿੱਖਣੀ ਹੋ ਤਾਂ ਡਾਕਟਰ ਦੀ ਸੋਭਤ ਕਰੋ, ਉਸੇ ਕਿਆ ਜ਼ਰੂਰਤ ਹੈ ਕਿ BSc FSC ਦੀ ਡਿਗਰੀ ਲੈ ਲੈ, ਜੇ ਕੁਆਲੀਫਿਕੇਸ਼ਨ ਹੁੰਦੀ ਹੈ ਡਾਕਟਰ ਬਣਨ ਵਾਸਤੇ। ਤੁਸੀਂ ਮੈਡੀਕਲ ਕਾਲਜ ਜਾ ਸਕਦੇ ਹੋ, ਉੱਥੇ ਕਿਹਨਾਂ ਕੋਲ ਪੜ੍ਹਦੇ ਹੋ ਜਿਹਨਾਂ ਨੇ ਜਿਸਮ ਦੀ ਸਾਇੰਸ ਨੂੰ ਚੀਰ ਫਾੜ ਕਰਕੇ ਦੇਖਿਆ ਹੈ, ਬਿਮਾਰੀਆਂ ਕਿਸ ਤਰ੍ਹਾਂ ਬਣਦੀਆਂ ਹਨ, ਕਿਸ ਤਰ੍ਹਾਂ ਫਿਰ ਦੂਰ ਹੋ ਸਕਦੀਆਂ। ਉਹ ਤੁਹਾਨੂੰ ਕਿਹੜੀਆਂ ਕਿਤਾਬਾਂ ਪੜ੍ਹਾਉਂਦੇ ਹਨ ਜੇ ਪੁਰਾਣੇ ਡਾਕਟਰਾਂ ਨੇ ਲਿਖੀਆਂ, ਪੜ੍ਹਾਉਂਦੇ ਤਾਂ ਉਹੀ ਹਨ ਜਿਹਨੇ ਉਹਨਾਂ ਪੁਰਾਣਿਆਂ ਡਾਕਟਰਾਂ ਨੂੰ ਮਿਲੇ, ਉਹਨੇ ਚੀਰ ਫਾੜ ਕਰਕੇ ਡਿਮਾਨਸਟ੍ਰੇਸ਼ਨ ਸਰਜਰੀ ਦੀ ਦਿੱਤੀ। ਹੁਣ ਕਿਤਾਬਾਂ ਤਾਂ ਉਹੀ ਹਨ ਜਿਸਮ ਹੈ, ਹੁਣ ਵੀ ਕਿਸੇ ਐਸੇ ਪੁਲਿਸ ਦੀ ਲੋੜ ਹੈ ਜਿਹੜਾ ਤੁਹਾਨੂੰ ਡਿਮਾਨਸਟ੍ਰੇਸ਼ਨ ਦੇ ਕਿਸ ਤਰ੍ਹਾਂ ਸਿਸਟਮ ਵਰਕ ਕਰਦਾ, ਕਿਸ ਤਰ੍ਹਾਂ ਬਿਮਾਰੀਆਂ ਬਣਦੀਆਂ, ਕਿਸ ਤਰ੍ਹਾਂ ਠੀਕ ਹੋਣਾ। ਤਾਂ ਮੇਰੇ ਯਾਦ ਕਰਨ ਦਾ ਮਤਲਬ ਕਿ ਅਨਭਵੀ ਪੁਰਸ਼ ਸਾਨੂੰ ਇੱਕ ਐਸੀ ਇਲਮ ਸਿਖਾਉਂਦਾ ਹੈ, ਦੁਨੀਆਂ ਦੇ ਜਿੰਨੇ ਉਸਤਾਦ ਹਨ ਉਹ ਸਾਨੂੰ ਉਹ ਇਲਮ ਸਿਖਾਉਂਦੇ ਹਨ ਜਿਹੜੇ ਮਾਨਿਆ ਦੇ ਖਾਤੇ ਹਨ। ਮਹਾਂਪੁਰਸ਼ ਸਾਨੂੰ ਉਹ ਸਿਖਾਉਂਦਾ ਹੈ ਆਤਮਾ ਨੂੰ ਜੋ ਮਾਨਿਆ ਦੇ ਖਾਤੇ ਦਾ ਰੂਹ ਬਣੀ ਬੈਠੀ ਹੈ, ਇਸ ਦੀ ਚੀਰ ਫਾੜ ਕੇ ਸੈਲਫ ਅਨੈਲਿਸ ਕਰਕੇ ਇਸ ਉੱਤੇ ਲਿਆ ਕੇ ਆਪਣੇ ਆਪ ਨੂੰ ਜਾਣਦਾ, ਅੰਦਰ ਦੀ ਖਲ ਅੱਖ ਖੋਲਦੇ ਹਨ ਜਿਸ ਰੱਬ ਮਿਲ ਸਕਦਾ ਨਜ਼ਰ ਆਉਂਦਾ। ਤਾਂ ਸਾਰੇ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਹੈ, ਕਹੇ ਕਬੀਰ ਮੇਰੀ ਸ਼ੰਕਾ ਨਾਠੀ ਅਲੱਕ ਨਿਰੰਜਨ ਡਿਠਾ। ਉਹ ਨਿਰੰਜਨ ਦੇ ਘਾਟ ਦੇ ਉੱਤੇ ਹੈ ਅਸਾਂ ਦੇਖਿਆ, ਤਾਂ ਜਦ ਉਹ ਦੇਖਦੇ ਹਨ ਤਾਂ ਉਨ੍ਹਾਂ ਦੀ ਕਿਰਪਾ ਨਾਲ ਉਨ੍ਹਾਂ ਦੀ ਸ਼ੋਭਾ ਨਾਲ ਅਸੀਂ ਵੀ ਦੇਖ ਸਕਦੇ ਹਾਂ। ਕਦ ਜਦ ਸਾਡੀ ਨਾਨਕ ਸੇ ਅੱਖੜੀਆਂ ਬੇਨ ਜਿੰਦ ਸਿੰਦੋ ਮਾਪਰੇ। ਤਾਂ ਇਸ ਵਕਤ ਅਸੀਂ ਐਸੇ ਮਹਾਂਪੁਰਸ਼ ਦੀ ਯਾਦ ਬੈਠੇ ਹਾਂ। ਗੁਰੂ ਅਰਜਨ ਸਾਹਿਬ ਨੇ ਬੜੀ ਭਾਰੀ ਕਿਰਪਾ ਕੀਤੀ ਕਿ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਮਿਲ ਸਕੀ ਸਭ ਇਕੱਠੀ ਕਰ ਦਿੱਤੀ। ਸੋ ਰਵਿਦਾਸ ਜੀ ਦੀ ਮਹਾਰਾਜ ਜੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਹੋਰਾਂ ਦੀ ਵੀ ਨਾਮਦੇਵ ਜੀ ਹੈ, ਕਬੀਰ ਸਾਹਿਬ ਜੀ ਹੈ, ਹੋਰ ਕਈਆਂ ਦੀ ਹੈ। ਸੋ ਜਿਹੜੇ ਅਨਭਵੀ ਪੁਰਸ਼ ਉਹਨਾਂ ਦੀ ਬਾਣੀ ਇਕੱਤਰ ਕੀਤੀ। ਹੁਣ ਦੇਖਣਾ ਹੈ ਕਿ ਅਨਭਵੀ ਪੁਰਸ਼ਾਂ ਦੀ ਸੋਚ ਮਿਲਦਾ ਕੀ। ਇੱਕ ਇਹ ਹੈ ਨਾ ਕਿ ਵਿਦ ਦੀ ਵਰਲਡ ਫਿਲਾਸਫੀ ਐਂਡ ਦੇਅਰ ਰਿਲੀਜਨ ਸਟਾਰਟ, ਜਿੱਥੇ ਦੁਨੀਆਂ ਦੇ ਫਿਲਸਫੇ ਖਤਮ ਹੋ ਜਾਂਦੇ ਹਨ ਉਥੋਂ ਸੱਚੇ ਮਾਨੇ ਪਰਮਾਰਥ ਸ਼ੁਰੂ ਹੁੰਦਾ। ਬਾਹਰੀ ਰਸਮ ਰਿਵਾਜ ਜਿਹੜੇ ਹਨ ਸਰੀਰ ਦੇ ਸਮਾਜਾਂ ਦੇ, ਇਹ ਪਹਿਲਾ ਕਦਮ ਹੈ। ਮਹਾਂਪੁਰਸ਼ਾਂ ਦੀ ਬਾਣੀ ਪੜ੍ਹੋ, ਪੂਜਾ ਕਰੋ, ਪਾਠ ਕਰੋ, ਨਮਾਜ਼ ਪੜ੍ਹੋ, ਕਿਸ ਵਾਸਤੇ ਕਿ ਸਾਨੂੰ ਜ਼ਮੀਨ ਦੀ ਤਿਆਰੀ ਨੇ। ਹੁਣ ਜਿਹਦੀ ਨਮਾਜ਼ ਪੜ੍ਹਨੀ ਹੈ, ਜਿਹਦੀ ਪੂਜਾ ਕਰਨੀ ਹੈ, ਉਹ ਦੇਖ ਕੇ ਕਰੇ ਤਾਂ ਜਬ ਦੇਖਾ ਤੋ ਗਾਵਾ ਤੋ ਗਾਵੇ ਕਾ ਫਲ ਪਾਓ। ਤਾਂ ਗੁਰੂ ਅਮਰਦਾਸ ਜੀ ਸਾਹਿਬ 70 ਸਾਲ ਤੱਕ ਇਸ ਤਲਾਸ਼ ਵਿਚ ਰਹੇ, ਉਨ੍ਹਾਂ ਦੀ ਬਾਣੀ ਦੇ ਅੰਦਰ ਬੜਿਆਂ ਬੜਿਆਂ ਸਾਧਨਾਂ ਦਾ ਜ਼ਿਕਰ ਹੈ, ਯੋਗੀਆਂ ਦਾ ਵੀ ਹੈ, ਹੋਰ ਵੀ ਹੈ। ਜਦ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਏ ਹਨ, ਆਪਣੇ ਆਪ ਜਾਣਿਆ ਹੈ, ਰੱਬ ਦਾ ਅਨੁਭਵ ਕੀਤਾ ਹੈ, ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਇਆ ਹੈ, ਬਿਨ ਦੇਖੇ ਸਾਲਾਹਨਾ, ਬੱਚਿਆਂ ਨੂੰ ਖਾਮਾਸ਼ ਕਹੋ ਬਾਈ, ਥੋੜਾ ਸਮਾਂ ਬੜੀ ਕਿਰਪਾ ਹੋਗੀ, ਬਿਨ ਦੇਖੇ ਸਾਲਾਹਨਾ اندھا ان کما بغیر دیکھے دے جی رب صفت کرنی ہیں وہ ایسی ہے جس انا دی کہانیاں ایک تو دیکھتا ہے سورج چڑھے پہ آئے وہ ایک دکان پر جوتی سروپ ہے ایک دیکھتا ہے جوتی نے پھر کہنا ہے ایک نہیں دیکھتا پڑھیا پڑھا ہے کہنا ہے وہ ان کہانی ہے تو وہ کہنے کہ وہ دیکھتے ہیں کیا چیز دیکھ سکتے ہیں سوال ہے گربانی کریے دیکھ سکتے ست گر ملے تا اکھی وے کرے اندر سچ پا قربانی کر ست گر جد مل جائے تو وہ اکھ کھلتی اندر نے دیکھنے والی جتنا نظر آتا پھر دیکھ کے گائے ساری دنیا زیادہ تر بغیر دیکھے دے گا رہی دیکھنے والا ملے دکھا دے تھوڑی پونجی مل جائے پھر تو ٹھیک ہے نا تو مہاپرشان اندھا لفظ کیوں بولتے ہیں کیونکہ سنتن کی اصطلاح اندھا اس کو کہتے ہیں اندھے سے ہی نہ آخین جن مکھلوئی نہ ہے اندھے سے ہی نان کا جی خسم کچھ گا انہوں نے کیا جانا جنا چہرے دیکھا نہیں بلکہ وہ آخین جنہیں جن دن کی اکھ نہیں کھلی رب دیکھنے والے تو گرو صاحب کی بانی مہاپرشان کی بانی جڑے آتم تت بیتا ہیں جڑے برہم کا واحگرو کال پور کا انوبھو کر رہے ہیں انہوں نے شعبت کے اندر اسی بھی اس گتی کو پا سکتے ہیں تو انہیں سو بجا کچھ ملتا ہے انہیں شبد نے کہا پاٹھ کروں گی میں جو میری سمجھ میں متاورت آیا ہے میں آپ کے سامنے رکھاں گا تو پہلی چیز ہے کسی کام نو جڑے مہاپرش تعلیم دیں وہ من انہوں نے کہا تو تعلیم نہیں دیں من انہوں نے کہا تو جن علم انہوں نے کوئی کسی استاد کی لوڑ ہے ایک ایسا علم جتنے انڈیاں دمن ہو جان من کھڑا ہو بدھی بھی استھر ہو اس وجہ سے کسی کی ضرورت نہیں بیان دینا ویر دی ورلڈ فلاسفی دین دیر ریلیجن اسٹارٹ جہاں دنیا کے پھر سے ختم ہو جاتے ہیں اتنے سچے معنی پرمار شروع ہوتا ہے ریلیجن دے میں نے ریم از بیک دیجیے تو مائن اپنی سوچ نو پھر رب نہ جوڑتا نام ریلیجن باقی سوشل باڈی تو سوشل باڈی کد بنیا جد جد مہاپرش آئے جو انہوں نے ملے اور رب دے ویکھن والے بن گئے کیونکہ رب سارے اندر ہیں انہوں نے اسی پونجی دیتی اسی کمائی کی جب وہ چلے گئے انہوں نے تعلیم تازہ رکھنے لیے ساری سماجیں بنیا جس اصل نے لیبل لگایا کوئی ہندو کو مسلمان کو سکھ عیسائی یہ وہ لیبل لگایا نا ہاں تک انسان تو مانوتا کے لحاظ سے سارے احکام ایک طرح پیدا ہونے ہیں کوئی حق شبد ملے ہیں اسی دے نہیں دے دھاری ہیں چیتن سروپ آتما ہاں پربھو جی انش کہو کبیر رام کی انش وی آر آل بردرس اینڈ سسٹرس ان گاڈ اور ایک ہی جو پجاری تو مانتر لحاظ سے ویسے ایک ہیں آتم کے لحاظ سے ویسے سارے سارا پرا ہیں اور جس کی پوجا کرتے ہیں اسے وہ بھی سب دیکھ کر نہ انیک ہیں بے ایکتا اسی بھول جانے ہاں مہاپرشا کو اسے پھر نویں سے تو تازہ کرتے ہیں وہ کاروبار چھوڑنے کا نہیں کرتے وہ کہتے ہیں جنہوں رب نے پچھلے کرما نے ری ایکشن کر کے جوڑیا ہے کوئی لڑکا کوئی لڑکی کوئی ماتا کوئی پتا کوئی بھائی کوئی بندو کوئی اسی کو پوش کو خوشی نہ نواؤ اور اپنے گھر کی راہ لو تو مانے جنم بڑا پاگا نہ ملیا پر مانے جنم پا کے ہور وڈے پاگ جاگا نا کسی مہاپرش کی سنگت مل جائے جڑا آتم تتو بیتا ہے وہ رنگ کھن بھی چڑھ جائے سارا جنم سفل ہو جائے تو ایسے مہاپرشن کی سوبتی سنو کی ملتا ہے وہ سری گرو گرنتھ صاحب کے گرو صاحب کی بانی ایک بڑا بھاری خزانہ ہے گرو ارجن صاحب نے جن مہاپرشن کی بانی مل سکی سب اکتر کی تھی ایک بینکٹ ہال آف اسپیچولیٹی سارے قائم کر گئے اور پھر فرمایا پیو دادے کا ٹھوڑ کھول لکھا خزانہ تو میرے من بیا نے دانا یہ سارے پیو دادے دے روحانے دے خزانے ہیں انہوں نے کھول کے ویک دے دو آخری تفسیر گرو گرنتھ صاحب جی کیا ہے ہر درس تو ہر ہو ہے پربھو تیرے درشن ہوتا ہوں تو مانس جنم میں چیسی اسے درشن کر سکتے ہیں اسے پا سکتے ہیں اور کسی یونٹ نہیں جی سانو پاگا نہ ملی ہے اور جن دن سے سماج کیا مبارک ہے کیونکہ پہلا اس لیے ہوا ہے نا کہ سماج داخل ہونے کے سجا میں پائیے پا گیا تو خوشی جی گال نہیں پایا کہ ہرا اور کچھ کرنا چاہیے روی داس جی سن انہوں نے سارے دیکھ دیتا مینا بھائی تو دیون پڑھا ہونا ہے یہاں تک کیا کہ ساتھ اندر کہ رب تیرا پیار بڑا زبردست ہو چکا ہے, اسی تو چھٹ گئے تین حیرات کے, اور تو اپنے چھٹن لا پا کرو, اپنے چھوٹن کو اپاؤ کرو, ہم چھوٹے تم آرادھ. یہ مہاپرش کرام ہیں, سمجھنے والے ہیں. سرپن اور ایک شبد شری گرو گرنتھ صاحب بچوں لکھا جانا ہے, اسے جو مناسب سمجھے کیا تھن آپ کے سامنے رکھے جائیں.
آج چوتھی پاتشاہی جی کا شبد ہے, کلیان محلہ چوتھا. رام پور پارس پرس کریج ہم نرگنی منور اتھی کے مل ست گور پارس کیج.
پرارتھنا کرتے ہیں کہ ہے رام سانو ایسا گرو ملا ہو جڑا پارس روپ ہو. رام گرو پارس پرس کری دے. پارس ایک ایسا پتھر بیان کیتا جانا ہے کہ کسی تاتو نہ لگ جائے تو سونا بن جانا. کہندے ہے رام ہے واحد اکال پرکھ ہے پریپورن پرماتما, اسی پرارتھنا کرنے ہاں تسی دیا کرو ایسے گرو کا ملاپ کرو جڑا پارس روپ ہو, جس نے مل کے سچی قیمت والے بن گئے. چار دام کو چمرو بھیو لکھی نا, کہ نے پرارتھنا کی قبول ہو گئی. کیا کی فرمایا, ہم نرگنیار منور ات پھیکے مل پارس ست گر پارس کی. کہتے اسی تاتو بھی نہیں سی, اسی منور سی جنگار سی. کہتے سانو ایسا گرو ملیا جڑا پراتو بھی نہیں زنگار نو پارس بڑا دیتا سونا نہیں بڑا. ہوں سارے نال لگ کے لوگ پارس بن رہے ہیں, بڑی بھاری اپنے تلے اشارہ دے رہے ہیں کہ اسی ان پارس بن گئے. ستگر کی کرپا دینا اگے کیا کہنے ہیں, ایک رہو تو میں نے یہ مسلمان امر ہے جد کوئی مہاپرش ملے وہ اپنا روپ بنا دا. کوئی بادشاہ یہ نہیں چاہتا کہ میرا لڑکا وزیر بنے, کیوں تھا ہر ایک بادشاہ کہنا میرا لڑکا بادشاہ بنے, کیوں تھا اس لیے ہر سنت یہ چاہتا ہے کہ میرا لڑکا سنت بنے جو میرے کو آنے والے. چلے ساری یہ پرارتھنا یاد ہو, پرارتھنا بڑا بھاری اچھا ہے. کیڑی پرارتھنا, ست سنتوک کرے ارداس سن سد بہارے پاس. گربانی کیا شادی جی پرارتھنا اور دلو نکلے, زبان تو بھی ہوئی ہو دماغ بھی ہو سوچے وہ ست ہوں. سارا دل تو کچھ اور کہنا ہے, زبان کچھ اور کہہ دیا, دماغ کچھ اور کہنا ہے, پھر وہ ست نہیں ہے. ایسی ایسی پرارتھنا جی ساری دل تو نکلے اور دماغ اور زبان اس کی ترجمانی کرے تو اور پھر تھوڑا سنتوش پرارتھنا کر کے بیٹھ جاؤ, وہ درد وہ دیر سنے گا. کہنے اگر تاری دلوں سچی ارداس ہوگی تو رب نو قبول کر لینا. وہ کیا کہنا, سن سد بہارے پار آ بچے کو کی کہنا. کہ ساری پرارتھنا قبول ہو گئی, اسی تاتو بھی نہیں سی منور سی, اسی ان پارس بن گئے اس کی بیاہ ستگر کی کرپا. تو ستگر کس نے کہنے, ستگر ست سروپ ہے. گرو ارجن صاحب نے ستگر کی تعریف کی ہے, ست پورش جن جانیا ستگر جس کا نام, جن ست پورے ست نام نے جان لیا وہ نام ستگر. جس کے سنگ سکھ ہوں نانک ہر ہوں گا وہی سوبت سکھ کا ادھار ہوں گا. کیوں ستگر میرے تک ہی وے کرے دست کا ست سروپ ہستی ست کا سروپ جڑا ہے اس کی سوبت ساری اک کھل دیا دیکھ رہا ہے. وہ اک بڑا نہ کھول رہا جن ڈپٹی شو کہ شیو نیچر کہ تیسری اک کہ جتنا لو نظر. کبیر صاحب نے فرمایا ہنسا ست کر اپنو دیتا, اے آتما تو آنچ مٹکی رکھنی ہے, تو کتوں کی واسی چیتن سروپ آتما رب نہیں آئی کتنے مٹی پانی پسی رہی, تو نج کر وسیڑا گربانی چاہتا ہاں رول پس میں ٹھہری. ہے پربھو تے نجکارے واسطے میں مٹی دلی دو. تو میرے کرنا مطلب کہ وہ واحد اکال پڑوسی اس تو آئے اس یعنی وداؤٹ چلڈرن آف لائٹ پر من ان نکال تک گر گئے جسم کا روپ بن گئے اپنے آپ نے بھول گئے اس میں بھول کرنے کا تک تو آ کے پردے سے پھنس جائیں گا کہتے مانس جنم بڑا پاکا نہ ملیا تو ہوں رب نال پیار کر لے اگر تو دنیا نال پیار کیتا جہاں آسا تا واسا بار بار تو دنیا آدھا رہا ہوں مانس جنم ملیا پاکا نہ ہونے سے تو رب نال پیار کر لے تو سوال ہوں مہاراج دنیا تھی دیکھ رہے ہیں تو پیار ہوتا ہے نا جس کو دیکھنے کا پیار کہتے ہیں دیکھنے لیے کیا کرنا چاہیے وہ کہتے ہیں لے ستگر کی اپدیش کسی سر سے اوپر کسی اپدیش جو دیکھنا ہے وہ دکھا بھی مجھے پوجی دینا اور قربانی جانا جب لوگ نہ دیکھوں اپنی نینی تب لوگ نہ پوچھیں گر کی بیٹھ جب تک کسی اپنی اکھی نہ دیکھے کسان بھائی پوچھ سکے تو پورن وشواس نہیں آنا تو اس بات جو ڈیجیمانسٹریشن دیتے ہیں کس طرح ساری سن بار ہر سکتی ہے انہوں نے کہا ٹوٹتے آ کے اِسی اپنے آپ کا انوبھو کر سکتے اور وہ دپ ٹیشو کر دے سر نظر آنا کیا نظر آتا ہے جوتی دیو کا جس جو جگہ ادھر نام خالصہ جو تھا پورن جو جگہ کٹ میں تب خالص تھا خالص جان جس اندر پورن جو ادھر وکاس ہے ادھر نام خالصہ دیا گیا جو نہیں جگی حالان اسکول ہی داخل ہوئے یہاں خالصے نہیں بنے ہندو کا جو جوت جگہ ہے باہر ناگ جانا جڑا اندر جوتی دیکھ سناتی بھاوا پراوا جی رسم ہے کہ اب سما آنا ہے کی کہتے ہیں جلدی کرو دیوا منسا یہ رسم ہے اچھا سے جوتی رہ مرنے والے کہ جوتا چاہ دو منتر جا پر جو میں نے آئے یہ دیوا تیرا سہائی ہو کہڑا دیوا اس سے رہ گیا اتنے بھی ہاتھ بھی رہ گیا دیوا بلے ایسا قربانی کرنی ہے ایسا دیوا نیر ترتا ہو موکھن تر پایا کبھی صاحب کہتے ہیں دیوا بلے اگم کا بن باقی بنتے ہی ہوا سارے مہاپرش کہتے ہیں تو اندر کا جوتی کا جگنا ہے مسلمان کون ہے جو خدا کے نور دیکھتا ہے عیسائی کون ہے جو لائٹ آف گاڈ دیکھتا یہ جسم ہری مندر ہے جس میں جوتی جگ رہی ہے باہر کے مندر اس نمونے سے بڑھائے گئے گوبندار شکل کے مندر اسے جوت بھی رکھی گرجے نقدی نبوتی شکل سے بڑھائے گئے اسی کی جوت رکھی گھنٹے بجائے تو مسجد وغیرہ جنہیں جن نمونے بڑا اچھا ہری مندر ہے تو مہاپرش آدھے ہیں یہ جوتی اندر ہے آگے صرف پہلی سنو ہٹا کے اس نے جوڑ دیتے ہیں کون جوڑ دیا جائے رب انہوں نے پرگٹ ہے وہ کرنے کرنے کی کر رہے ہیں تو کہنے واحگرو پر تو کہنے ہیں اس لیے ساری پرارتھنا سنی گئی تھی سچے دن پرارتھنا ساری پرارتھنا بھی سنی جائے اگے کچھ اور فرمانے ہیں گاؤں نہ سنو
رام پور پارس پرس کریجے ہم نرگنی منوریت پیکے مل ست گور پارس کیجے مکت بیکنٹھ سب باچے نتی آسا آس کریجے
کہ ساری دنیا ہی یا سرگ منگنی ہے یا مکتی منگنی ہے یا بیکنٹھ منگنی ہے جو منگتا ہے اس میں ملتا ہے کہتے دنیا دے لوگ تو منگتے ہیں جڑے رب دے چاہن والے وہ کی منگتے ہیں اگے فرمانے ہیں
ہر درشن کے جن مکت نہ مانے مل درشن ترپت من تیجے
جنہاں دے رب دے پار دی خواہش ہے درشن دی انہاں نے نہ مکتی چاہیے نہ سورگ چاہیے نہ بے کوتے انہیں تتی ہو نہیں سکتی جاتے اسے درشن نہ ہو بھگوان کشن جی وہ بتانا ہے ایک بار گوپیوں سے دور چلے گئے گوپیاں بڑیاں بلا سوز کرا کے بے حال ہوئیاں کہ بھگوان کشن جی نے وہ دونوں بھیجا جا کے ان تھوڑا گیان تنگی گلا سنا رہا ہو رب تے اندر آیا کیوں تمہیں لابھ کر دے ہوں وہ دو گیا بڑا سمجھایا دیکھو کرشن نے میں نے کری روٹ سے جی آتوں تو نظر رب تے اندر ہے تھی کیوں رو دے ہو وہ کہنے لگے بھائی اے ادو جو تو گل کرتا ٹھیک ہے پر ایک گل ہے سر جنیاں کو تو دیکھنے لوچی وہ کی علاج تیرے پاس سورگ بھی ٹھیک بے کنٹھ بھی ٹھیک مکتی بھی ٹھیک پر ساری اکھوں تو دیکھنے لوچنی وہ بغیر دیکھے تو نہیں ہوں گے ہر در تہارو ہوئے گرو سمجھا آخری نہیں تو جڑے اس میں لوچن پانا چاہتے ہیں انہوں نے کوئی نہ سورگ نہ بے کنٹھ نہ مکتی کوئی چیز نہیں چاہتی ਇਹ ਹੁਣ ਦੇਖਣਾ ਚਾਹੀਦਾ ਸਾਡਾ ਦਿਲ ਕੀ ਮੰਗਦਾ। ਮੈਨੇ ਹੁਣੇ ਅਰਜ਼ ਕੀਤੀ ਸੀ ਕਿ ਉਹ ਪ੍ਰਾਰਥਨਾ ਕਬੂਲ ਹੋ ਜਾਂਦੀ ਹੈ ਜਿਹੜੀ ਸਤ ਸੰਤੋਖ ਕਰੇ ਅਰਦਾਸ ਤਾਂ ਸੁਣ ਸਾ ਬਹਾਲੇ ਪਾ। ਹਾਂ ਬੱਚਾ ਕੌਫੀ ਜਾਂ ਵਾਕਈ ਅਸੀਂ ਰੱਬ ਨੂੰ ਚਾਹੁੰਦੇ ਹਾਂ ਤਾਂ ਖੁਸ਼ੀ ਗੱਲ ਜ਼ਰੂਰ ਮਿਲੇਗਾ। ਕੌਣ ਸਾਮਾਨ ਕਰੇਗਾ? ਉਹ ਰੱਬ ਦੇ ਅੰਦਰ ਬੈਠਾ ਸਾਡਾ ਦੇਖੇਗਾ ਕਿ ਬੱਚਾ ਮੈਨੂੰ ਲੋਚ ਜਾਂ ਪਾਣ ਨੂੰ, ਉਹ ਕੋਈ ਸਾਮਾਨ ਕਰੇਗਾ ਔਰ ਕੀ ਕਰੇਗਾ, ਸਾਨੂੰ ਉਸ ਨੂੰ ਮਿਲਾ ਦੇਗਾ ਜਿਸ ਦਿਨ ਦਾ ਪ੍ਰਗਟ। ਉਹ ਕੀ ਕਰੇਗਾ? ਸਾਡੀ ਪਹਿਲੀ ਸੁਰ ਤੋਂ ਬਾਹਰ ਹਟਾ ਕੇ ਇਹਨਾਂ ਦੇ ਘਰ ਉੱਤੇ ਲਿਆ ਕੇ ਉਸਨੂੰ ਜੋੜ ਦੇਗਾ। ਕੋਈ ਦਿਨ ਅਰਜ਼ੋ ਦੇਵੇ ਜੋ ਕਹਿੰਦੇ ਜਿਨ੍ਹਾਂ ਨੂੰ ਰੱਬ ਚਾਹੀਦਾ ਉਹਨਾਂ ਨੂੰ ਰੱਬ ਦੇ ਹੋਗਾ, ਕੋਈ ਹੋਰ ਚੀਜ਼ ਤ੍ਰਿਪਤ ਕਰ ਨਹੀਂ ਸਕਦੀ। ਬਸ ਬੜੀ ਮੋਟੀ ਗੱਲ ਹੈ। ਹੁਣ ਦੇਖਣਾ ਹੈ ਕਿ ਸੱਚ ਅਸੀਂ ਰੱਬ ਨੂੰ ਚਾਹੁੰਦੇ ਤਾਂ ਠੀਕ, ਤਾਂ ਜ਼ਰੂਰ ਰੱਬ ਮਿਲੇਗਾ। ਔਰ ਮਾਂ ਨੇ ਜਨਮ ਵਿੱਚ ਅਸੀਂ ਉਸਨੂੰ ਪਾ ਸਕਦੇ ਹੋਰ ਕਿਸੇ ਚ ਨਹੀਂ। ਪੌੜੀ ਛੁੜਕੀ ਫਿਰ ਹਾਥ ਨਾ ਹੋਏ ਐਲਾ ਜਨਮ ਗਵਾਇਆ। ਇੱਕ ਵਾਰ ਮਾਨਸ ਦੇ ਜੀ ਹੱਥੋਂ ਨਿਕਲ ਗਈ ਪੌੜੀ, ਯਾਦ ਅਸੀਂ ਫਿਰ ਕਬ ਮਾਨਸ ਦੇ ਮਿਲੇ, ਫਿਰ ਅਸੀਂ ਇਸ ਨੂੰ ਪਾ ਸਕੀ। ਹੁਣ ਇਹ ਕਹਿ ਕੇ ਅੱਗੇ ਕੁਝ ਹੋਰ ਫਰਮਾਉਂਦੇ ਨੇ।
ਹਰ ਦਰਸ਼ਨ ਕੇ ਜਨ ਮੁਕਤ ਨਾ ਮਾਂਗੇ, ਮਿਲ ਦਰਸ਼ਨ ਚਿਪਚ ਮਨ ਪੀਜੇ, ਮਾਇਆ ਮੋਹ ਸਬਲ ਹੈ ਪਾਰੀ, ਮੋਏ ਕਾਲਕ ਦਾਗ ਲਗੀਜੇ।
ਕਹਿੰਦੇ ਦੋ ਚੀਜ਼ਾਂ ਮਾਇਆ ਔਰ ਮੋਹ। ਮਾਇਆ ਨਾਮ ਹੈ ਫੁੱਲ ਦਾ, ਇਹ ਫੁੱਲ ਕਿੱਥੇ ਸ਼ੁਰੂ ਹੁੰਦੀ ਹੈ? ਇਹ ਸਰੀਰ ਮੂਲ ਹੈ ਮਾਇਆ। ਅਸੀਂ ਦੇਹਧਾਰੀ ਹਾਂ, ਦੇਹ ਨਹੀਂ। ਦੇਹ ਦੇ ਲੈਵਲ ਤੋਂ ਦੇਹ ਦਾ ਰੂਪ ਬਣ ਗਿਆ, ਦੇਹ ਦੇ ਲੈਵਲ ਤੋਂ ਦੁਨੀਆਂ ਦੇਖਣਾ। ਫਿਰ ਦੁਨੀਆਂ ਦੇਖੋ ਜੇ ਮੋਹ ਚ ਫਸ ਜਾਏ ਤੋ ਜੇ ਮਾਇਆ ਔਰ ਮੋਹ ਬੜੀ ਜ਼ਬਰਦਸਤੀ ਦਾ, ਜਿਸ ਤਰ੍ਹਾਂ ਕਾਲਕ ਕੀ ਕੋਠੀ ਮੈਂ, ਕਾਜਲ ਕੀ ਕੋਠੀ ਮੈਂ, ਕੋਈ ਸਿਆਨੋ ਬੜੇ ਦਾਗ ਲਾਗਤ ਕੀ ਲਾਗਤ ਹੈ, ਇਹਨਾਂ ਦੇ ਖਾਤ ਦੇ ਬਾਹਰੋਂ ਸਾਨੂੰ ਸਤਿਕਾਰ ਆ ਰਹੇ ਹਨ। ਅਸੀਂ ਦੁਨੀਆਂ ਨੂੰ ਦੇਖ ਲਿਆ, ਮੋਹ ਵੀ ਬਣ ਗਿਆ ਔਰ ਸੰਸਕਾਰ ਵੀ ਆ ਰਹੇ ਨੇ। ਅਸੀਂ ਭਿੱਜੀਏ ਕਿਸੇ ਦਾਗ ਕਿਸੇ ਦਾ ਨਾ ਲੱਗੇਗਾ। ਕਾਜਲ ਦੀ ਕੋਠੀ ਚੋਂ ਕੋਈ ਵੀ ਲੱਗੇ ਕੱਪੜੇ ਕਾਲੇ ਹੋ ਜਾਣ। ਇਹ ਫਕੀਰ ਨੇ ਕਿਹਾ ਹੈ ਕਿ ਦਰਕਾਰ ਦਰਿਆ ਤਖ਼ਤਾ ਬੰਦਮ ਕਰ ਲਈ, ਕਿ ਸਾਨੂੰ ਦਰਿਆ ਦੇ ਵਿਚਕਾਰ ਤਖ਼ਤ ਉੱਤੇ ਬਿਠਾ ਕੇ ਪਾਣੀ ਉਡਾ ਦਿੱਤਾ। ਬਾਅਦ ਮੈਂ ਗੋਈ ਕਿ ਦਾਮਨ ਤਰਮ ਕੁਨੋ ਹਥਿਆਰ ਬਾਅਦ, ਫਿਰ ਕਹਿੰਦਾ ਖਬਰਦਾਰ ਕੱਪੜੇ ਨਾ ਪਿਘਰੋ, ਚੀਕੇ ਨਾ ਪਿਘਰਾ, ਖਮੀਆਂ ਖੁੱਲੀਆਂ, ਕੰਨ ਵੀ ਫਸਕਾਰਾ ਸੰਸਕਾਰ ਆਉਂਦੇ। ਕਹਿੰਦੇ ਜਿਹਨਾਂ ਨੂੰ ਮਹਾਂਪੁਰਸ਼ ਮਿਲ ਜਾਂਦੇ ਉਹਨਾਂ ਦੀ ਕਿਆ ਗਤੀ ਹੋਣੀ ਹੈ, ਜਿਹਨਾਂ ਨੂੰ ਮਿਲੇ ਉਹ ਤਾਂ ਮਨ ਨੇ ਘਰ ਤੋਂ ਬਾਹਰ ਸੰਸਕਾਰ ਲੈਂਦੇ। ਜਗ੍ਹਾ ਦੁਨੀਆਂ ਦਾ ਰੰਗ ਚੜ ਰਿਹਾ ਚੌਵੀ ਘੰਟੇ ਚੱਲ ਰਿਹਾ, ਜਿਹਨਾਂ ਮਹਾਂਪੁਰਸ਼ ਮਿਲ ਗਏ ਉਹਨਾਂ ਦੀ ਕਿਆ ਗਤੀ ਹੁੰਦੀ ਹੈ? ਇਹ ਫਰਮਾਉਂਦੇ ਹਨ
ਮਾਇਆ ਮੋਹ ਕਾਲਖ ਦਾਗ ਲਗੀ ਜੈ, ਮੇਰੇ ਠਾਕਰ ਕੇ ਜਨ ਅਲਪਤ ਹੈ ਮੁਕਤ, ਜੋ ਮੁਰਗਾਈ ਪੰਤ ਨਾ ਪੀਜੇ।
ਮੇਰੇ ਮੇਰੇ ਹਨ ਕਿ ਜਿਹੜੇ ਰੱਬ ਦੇ ਬੰਦੇ ਬਣ ਗਏ ਠਾਕਰ ਦੇ, ਉਹ ਦੁਨੀਆਂ ਚ ਰਹਿੰਦੀ ਹੋਏ ਦੁਨੀਆਂ ਦਾ ਜੈਸੇ ਜਲ ਮੈਂ ਕਮਲ ਨਿਰਾਲਮ, ਜਿਸ ਤਰ੍ਹਾਂ ਜਲ ਦੇ ਅੰਦਰ ਕਮਲ ਦਾ ਪੱਤਾ ਰਹਿੰਦਾ ਉਹਦੇ ਉੱਤੇ ਪਾਣੀ ਦਾ ਕਤਰਾ ਨਹੀਂ ਠਹਿਰਦਾ। ਮੁਰਗਾ ਹੀ ਨਿਸ਼ਾਨ ਹੈ, ਮੁਰਗਾ ਵੀ ਜਲ ਦੇ ਜਾਂਦੀ ਹੈ ਪਾਣੀ ਦੇ ਸਾਨੂੰ ਕਬੂਲ ਨਹੀਂ ਕਰਦੀ। ਛੋਟ ਸ਼ਬਦ ਪਾਓ ਸਾਗਰ ਸਰੀਏ ਨਾਨਕ ਨਾ ਬਚਾਉਣਾ, ਇਹ ਨਾਮ ਦੀ ਮਹਿਮਾ ਜਲ ਸਾਡੀ ਛੋਟ ਤੋਂ ਪਰਿਪੂਰਨ ਪਰਮਾਤਮਾ ਜੁੜਦੀ ਹੈ, ਉਹਦਾ ਰੰਗ ਲੈਂਦੀ ਹੈ, ਫਿਰ ਦੁਨੀਆਂ ਦਾ ਰੰਗ ਨਹੀਂ ਕਰਦੇ। ਉਹ ਏਅਰ ਕੰਡੀਸ਼ਨ ਹੋ ਜਾਂਦਾ, ਨਾਮ ਮਿਲਦਾ ਕਿੱਥੇ ਤੁਹਾਨੂੰ ਪਤਾ? ਵਾਹਿਗੁਰੂ ਅਕਾਲ ਪੁਰਖ ਪਰਿਪੂਰਨ ਨਾ ਉਹਨੇ ਦੇ ਅੰਮ੍ਰਿਤ ਰੱਬ ਕਾ ਨਾਮ ਦੇ ਹੀ ਮੈਂ ਇਸਕਾ ਵਿਸਾਮ। ਹਰ ਇੱਕ ਕਿਸਮ ਦੀ ਖੁਸ਼ੀ ਦੇਣ ਵਾਲਾ ਰੱਬ ਦਾ ਜਿਹੜਾ ਨਾਂ ਉਹਦਾ ਦੇਹ ਦੇ ਅੰਦਰ ਵਾਸਤਾ, ਉਹ ਸਾਡੀ ਕੰਟਰੋਲਿੰਗ ਪਾਵਰ ਹੈ। ਅਸੀਂ ਵੀ ਲੈ ਰਹੇ ਹਾਂ, ਉਹ ਵੀ ਸਾਡੇ ਅੰਦਰ ਰਹਿ ਰਿਹਾ, ਪਰ ਕਦਮ ਨਜ਼ਰ ਆਉਂਦਾ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਅਤਰਸ ਮਿੱਠਾ ਨਾਮ ਦੇਣਾ। ਉਹ ਬਾਹਰੀ ਦ੍ਰਿਸ਼ਟੀ ਦਾ ਮਜ਼ਮੂਨ ਨਹੀਂ, ਇਹਨਾਂ ਦੇ ਖਾਟ ਤੋਂ ਉੱਤੇ ਆ ਕੇ ਮਿਲਦਾ। ਇਹ ਉੱਚਾ ਹੋਏ ਕੋ ਤਿੱਚੇ ਕੋ ਜਾਣ, ਉਹ ਅਦ੍ਰਿਸ਼ਟ ਅਗੋਚਰ ਹੋਣਗੇ ਇਹਨਾਂ ਦੇ ਖਾਟ ਤੇ, ਫਿਰ ਇਹਨਾਂ ਦੇ ਖਾਟ ਤੋਂ ਬਾਹਰੀ ਅਸਰ ਕਿੱਥੋਂ ਆ? ਕੋਈ ਮਹਾਂਪੁਰਸ਼ ਮਿਲੇਗਾ ਤੁਹਾਨੂੰ ਨਾਮ ਦੀ ਪੂੰਜੀ ਦੇਗਾ, ਨਾਮ ਮਿਲਦਾ ਅਦ੍ਰਿਸ਼ਟ ਔਰ ਅਗੋਚਰ ਹੋ ਕੇ ਇਹਨਾਂ ਦੇ ਖਾਟ ਉੱਤੇ ਬਾਹਰੋਂ ਸੁੱਟ ਅਟਾਕ ਉੱਤੇ, ਉਹ ਅੱਖ ਖੁੱਲਦੀ ਅੰਦਰ ਤਾਂ ਹੀ ਤੀਸੀ ਅੱਖ ਜਿਹਨਾਂ ਜੋਤੀ ਨਜ਼ਰ ਆਉਂਦੀ ਹੈ। ਇਹਨਾਂ ਦੇ ਖਾਟ ਤੇ ਚਲੇ ਰਹੇਗਾ, ਇਹਨਾਂ ਦੇ ਘਾਟ ਤੋਂ ਪਾਣੀ ਕਿੱਥੋਂ ਆਏਗਾ? ਬਾਤ ਸਮਝ ਨੀ? ਜੋ ਅਨਬਈ ਪੁਰਸ਼ਾਂ ਦੇ ਪੋਸਟ ਬੈਠਦਾ ਉਸਨੂੰ ਨਾਮ ਦੀ ਪੂੰਜੀ ਦਿੰਦਾ, ਸੰਤਨ ਮੋਹ ਕੋ ਪੂੰਜੀ ਸੌਂਪੇ। ਕਿੱਥੋਂ ਮਿਲਦੀ ਹੈ ਪੂੰਜੀ? ਨਾਮ ਦੀ। ਸੰਤਿ ਜਨਾ ਮਿਲ ਬਹਾਈਓ, ਸੱਚਾ ਨਾਮ ਸੰਭਾਲ, ਤੋਸ਼ਾ ਬਾਂਧੋ ਜੀਆ ਕਾ ਇੱਥੇ ਉੱਥੇ ਨਾਮ, ਸੰਤਾਂ ਜਨਾਂ ਨੂੰ ਮਿਲੋ, ਉਹ ਤੁਹਾਨੂੰ ਸੱਚਾ ਨਾਮ ਦੇਣਗੇ। ਨਾਮ ਔਰ ਸੱਚਾ ਨਾਮ, ਸਮਝਣ ਵਾਲੀ ਗੱਲ ਹੈ। ਸੱਚਾ ਨਾਮ ਕੀ ਔਰ ਸੱਚਾ ਨਾਮ ਕਿਉਂ ਲਫ਼ਜ਼ ਵਰਤਿਆ ਹੈ? ਦੇਖੋ ਪਾਣੀ ਹੈ, ਉਹਨੂੰ ਅੰਗਰੇਜ਼ੀ ਚ ਵਾਟਰ ਕਹਿੰਦੇ ਹਨ, ਹਿੰਦੀ ਜਲ ਕਹਿੰਦੇ ਹਨ, ਨੀਰ ਵੀ ਕਹਿੰਦੇ ਹਨ, ਉਰਦੂ ਚਾਪ ਕਹਿੰਦੇ ਹਨ, ਫਾਰਸੀ ਚਾਪ ਕਹਿੰਦੇ ਹਨ, ਐਕਵਾ ਕਹਿੰਦੇ ਹਨ, ਲੈਟਰ ਬਹੁਤ ਕਰਾਉਂਦੇ ਹਨ। ਉਸ ਲਿਕੁਇਡ ਚੀਜ਼ ਨੂੰ ਜੋ ਸਿਆਲ ਹੈ, ਜਿਹਦੇ ਪੀਣ ਨਾਲ ਪਿਆਸ ਬੁਝਦੀ ਹੈ। ਅਗਰ ਜਲ ਕਹੋ, ਨੀਰ ਕਹੋ, ਆਪ ਕਹਿ ਕੇ ਜਿਹੜੀ ਚੀਜ਼ ਦੇ ਨਾਲ ਉਹ ਪੀਣ ਮਿਲਦਾ ਤਾਂ ਪਿਆਸ ਜਾਏਗੀ ਨਾ ਬੁਝ। ਤਾਂ ਸੱਚਾ ਨਾਮ ਤੋਂ ਮੁਰਾਦ ਹੈ ਕਿ ਜੇ ਨਾਮ ਨਾਮੀ ਨੂੰ ਪਕੜੋ। ਇਹ ਆਤਮਾ ਦੀ ਖੁਰਾਕ ਹੈ, ਬ੍ਰੈਡ ਆਫ ਲਾਈਫ ਹੈ, ਵਾਟਰ ਆਫ ਲਾਈਫ ਹੈ, ਤੁਹਾਡੇ ਅੰਦਰ ਹੈ। ਇਹਨਾਂ ਦੇ ਕਾਰਡ ਤੋਂ ਉੱਤੇ ਆ ਕੇ ਮਿਲਦੀ ਹੈ। ਇਹ ਕਿਆ ਕਰੇਗੀ? ਤੋਸ਼ਾ ਬਾਂਧੋ ਜੀਆ ਕਾ ਇੱਥੇ ਉੱਥੇ ਨਾਲ, ਦੋਨਾਂ ਜਹਾਨਾਂ ਦਾ ਤੋਸ਼ਾ। ਇੱਥੇ ਵੀ ਰਹਿ ਕੇ ਦੁਨੀਆਂ ਚ ਲਿਪਟ ਰਹੋਗੇ, ਫਿਰ ਆਖਰ ਨਾਮ ਪਾਵਰ ਨਾਲ ਲੱਗ ਕੇ ਜਿਹੜੇ ਦੋ ਸਰੂਪ ਹਨ, ਜੋਤੀ ਔਰ ਨਾਦ ਅਖੰਡ ਕੀਰਤਨ, ਉਹ ਤੁਹਾਨੂੰ ਕਿੱਥੇ ਪਹੁੰਚਾਏਗੀ? ਜਿੱਥੋਂ ਦੇਖੋ ਜਿਸਦੇ ਲੱਗ ਮਿਲਣਾ। ਤਾਂ ਨਾਮ ਇਜ ਵੇ ਬੈਕ ਟੂ ਗੋਡ, ਪਰਮਾਤਮਾ ਨੂੰ ਪਹੁੰਚਾਉਣ ਦਾ ਡਾਇਰੈਕਟਲੀ ਹੈ, ਜੋ ਹਰ ਇੱਕ ਇਨਸਾਨ ਦੇ ਅੰਦਰ ਹੈ। ਅਸੀਂ ਕਿਉਂ ਨਹੀਂ ਪਾ ਰਹੇ ਕਿ ਸਾਡੇ ਉਹਦੇ ਦਰਮਿਆਨ ਮਨ ਖੜਾ? ਮਨ ਜਦ ਤੱਕ ਬਾਹਰੋਂ ਹੱਟੇ ਨਹੀਂ, ਜੇ ਕਾਰਡ ਛੋੜੇ ਨਹੀਂ, ਉਹ ਰੱਖ ਮਿਲ ਨਹੀਂ ਸਕੇ। ਕੋਈ ਜਣ ਹਰ ਸਭ ਦੇਵੇ ਜਾਣ ਕੋ ਸਮਰੱਥ ਪੁੱਛਿਆ, ਉਹ ਤੁਹਾਨੂੰ ਥੋੜੀ ਪੂੰਜੀ ਦੇਗਾ। ਜਿਸ ਅਸੀਂ ਬਾਹਰੋਂ ਹੱਥ ਤੱਕ ਗਿਆ, ਜਿਹਦੇ ਖਾਦ ਚੁੱਤਿਆ, ਤੁਸੀਂ ਗੁਰਸਾਖੀ ਜੋਤ ਪ੍ਰਗਟ ਹੋ। ਜਿਹੜੇ ਅਨੁਭਵੀ ਪੁਰਸ਼ ਪਾਸ ਜਾਂਦੇ ਹਨ, ਉਹਨਾਂ ਨੂੰ ਜੋ ਗੁਰਮੁਖ ਹੋਵੇ ਸੋ ਕਾਇਆ ਖੋਜੇ, ਕਾਇਆ ਨੂੰ ਤੁਸੀਂ ਆਪਣੇ ਅੰਦਰ ਚਲੋ ਰੱਬਾ, ਅੰਦਰ ਦੇ ਜਿਹੜੇ ਹਾਲਾਤ ਮਹਾਂਪੁਰਸ਼ ਦੇਖ ਲਓ, ਸਾਡੇ ਪਾਸ ਧਰਮ ਪੁਰਸ਼ ਛਪਣੀ ਮੌਜੂਦ ਹੈ, ਤੁਸੀਂ ਚਲੋ ਆਪ ਦੇਖੋ। ਤਾਂ ਬੜੇ ਪਿਆਰ ਨਾਲ ਸਮਝਾ ਰਹੇ ਕਿ ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਖਾਹਿਸ਼ ਹੈ, ਨਾਮ ਮਿਲ ਗਿਆ, ਸੁੱਟ ਲੱਗ ਗਈ, ਉਹ ਦੁਨੀਆਂ ਚਾਹੁੰਦੇ ਦੁਨੀਆਂ ਦਾ ਪਾਣੀ ਅਸਰ ਨਹੀਂ ਕਰਦਾ। ਉਹਨਾਂ ਦੀ ਬੇੜੀ ਜ਼ਰੂਰ ਪਾਣੀ ਚ ਹੈ, ਉਹਨਾਂ ਦੀ ਬੇੜੀ ਪਾਣੀ ਨਹੀਂ, ਬਸ ਫਰਕ ਹੈ। ਦੇ ਆਰ ਇਨ ਦੀ ਵਰਲਡ, ਗੈਟ ਆਊਟ ਆਫ ਇਟ, ਕਿਉਂਕਿ ਇਹਨਾਂ ਦੇ ਘਰ ਦੇ ਉੱਤੇ ਜਦ ਚੰਦ ਕਿਸੇ ਦਾ ਤੋਂ ਕੰਮ ਲੈਣ, ਜਦ ਚੰਦ ਨਾ ਲੈਣ, ਤਾਂ ਨਾਮ ਦੇ ਰਸਤੇ ਛੋਣ ਕਰਕੇ ਦੁਨੀਆਂ ਦੇ ਅਸਰ ਉਹਨਾਂ ਨੂੰ ਕਬੂਲ ਨਹੀਂ ਕਰਨਾ।
ਮੇਠਾ ਕਰਕੇ ਜਾਣਾ ਅਲਫਤ ਹੈ ਮੁਕਟ, ਜੋ ਮੁਰਗਾਈ ਪੰਕ ਨਾ ਪੀਜੇ।
ਹੁਣ ਮਿਸਾਲ ਦਿੰਦੇ ਹਨ ਕਿ ਕਿਸ ਤਰ੍ਹਾਂ ਅਸੀਂ ਉਸ ਨੂੰ ਪਾ ਸਕਦੇ ਹਾਂ।
ਚੰਦਨ ਵਾਸ ਪੁਯੰਗ ਮਵੇਰੀ, ਕਿਵ ਮਿਲੀਏ ਚੰਦਨ ਲੀਜੇ।
ਚੰਨੇ ਚੰਦਨ ਦਾ ਦਰਸ ਹੋ, ਆਮ ਇਹ ਸੁਣਿਆ ਜਾਂਦਾ ਬਾਵਨ ਚੰਦਰ ਦੇ ਨਾਲ ਜਹਿਰੀਲੀ ਸੱਪਣ ਲਿਪਟੇ ਰਹਿੰਦੇ ਠੰਡਕ ਪਾਉਂਦੇ, ਕਿ ਚੰਦਨ ਦਾ ਦਰਸ ਹੋ, ਸੱਪਣ ਨਾਲ ਲਿਪਟਿਆ ਪਿਆ ਹੋ, ਔਰ ਤੁਸੀਂ ਚੰਦਨ ਦੇ ਰਸ ਲੈਣਾ ਚਾਹੁੰਦੇ ਹੋ ਤੇ ਕੀ ਇਲਾਜ ਹੈ? ਅੱਗੇ ਜਵਾਬ ਦਿੰਦੇ,
ਚੰਦਨ ਵਾਸ ਪੁਯੰਗ ਮਵੇਰੀ, ਕਿਵ ਮਿਲੀਏ ਚੰਦਨ ਲੀਜੇ। ਕਾਜ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ ਛੇਦ ਰਸ ਪੀਜੇ।
ਇਹ ਬਾਹਰੀ ਮਿਸਾਲ ਇਹ ਹੈ ਕਿ ਚੰਦਨ ਦਾ ਦਰਦ ਹੋ, ਸੱਪਾਂ ਨਾਲ ਲਿਪਟਿਆ ਪਿਆ ਹੋ, ਅਸੀਂ ਉਸਦੇ ਰਸ ਨੂੰ ਲੈਣਾ ਚਾਹੀਏ, ਉਹਦਾ ਕੀ ਇਲਾਜ ਹੈ? ਕਿ ਖੜ ਤਲਵਾਰ ਨਾਲ ਸੱਪਾਂ ਨੂੰ ਕੱਟ ਦਿਓ ਤੇ ਛੇਦ ਛੇਦ ਕੇ ਰਸ ਲੈ ਲਓ। ਹੁਣ ਇਹ ਸਾਰਾ ਜਹਾਨ ਹੀ ਚੰਦਨ ਦਾ ਰੂਪ ਹੈ ਰੱਬ ਦਾ, ਇਹ ਸੰਸਾਰ ਜੋ ਤੂੰ ਦੇਖਦਾ ਹਰ ਕਾ ਰੂਪ ਹੈ। ਇਹ ਜੋ ਤੇ ਮਾਇਆ ਰੂਪੀ ਨਾਗਨੀ ਲਪਟੀ ਪਈ, ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾ ਹੈ, ਜੋ ਇਸ ਕੋ ਸਿਮ ਦੇ ਫਿਰ ਕਿਸੇ ਕੋ ਕਾ। ਗੁਰਮੁਖ ਬਿਰਲਾ ਗਾਲ ਉਹ ਨਿਰਮੰਡਲ ਲਈ ਪਾਏ। ਮਾਇਆ ਕਿਸ ਨੂੰ ਕਹਿੰਦੇ? ਭੁੱਲ ਦਾ ਨਾਮ ਹੈ। ਮਾਇਆ ਕਿੱਥੋਂ ਸ਼ੁਰੂ ਹੁੰਦੀ? ਇਹ ਸਰੀਰ ਮੂਲ ਹੈ ਮਾਇਆ, ਅਸੀਂ ਦੇਹ ਦਾ ਹੀ ਹਾਂ, ਦੇਹ ਦਾ ਰੂਪ ਬਣ ਗਏ। ਫਿਰ ਮੋਜ ਫਸਿਆ, ਕਹਿੰਦੇ ਦੁਨੀਆਂ ਨੂੰ ਡਿਪਟੀ ਪਈ ਹੈ, ਸਾਰਾ ਜਹਾਨ ਮੋਜ ਚ ਭੁੱਲ ਚ, ਇਹ ਭੁੱਲ ਚੋਂ ਨਿਕਲੇ ਤਾਂ ਕੰਮ ਬਣੇ। ਕਹਿੰਦਾ ਉਹਦਾ ਇੱਕ ਇਲਾਜ ਹੈ ਕਿ ਗੁਰੂ ਗਿਆਨ ਦਾ ਖੜਕਦਾ ਹੈ। ਗੁਰੂ ਗਿਆਨ ਕਿਸ ਨੂੰ ਕਹਿੰਦੇ? ਗੁਰੂ ਅਮਰਦਾਸ ਜੀ ਸਾਹਿਬ ਨੇ ਗਿਆਨ ਦੀ ਤਾਰੀਫ ਕੀਤੀ ਹੈ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਗੁਰੂ ਗਿਆਨ ਦਾ ਸੁਰਮਾ ਬੜਾ ਚਾਹਿਆ ਨਾ ਟੀਕਾ ਹੈ ਧਿਆਨ ਕਰਨਾ। ਗੁਰ ਗਿਆਨ ਅੰਜਨ ਸੱਚ, ਆਪ ਸੱਚ, ਜੁਬਾ ਸੱਚ, ਹੈ ਵੀ ਸੱਚ, ਨਾਨਕ ਖੋਸੀ ਵੀ ਸੱਚ, ਉਹ ਸਾਡੀ ਅੱਖਾਂ ਚ ਪਾਉਂਦਾ ਸੁਰਮਾ, ਅੱਖਾਂ ਚ ਪਾਉਂਦਾ ਨਾ। ਹੁਣ ਰੂਹ ਸਿਮਟ ਕੇ ਬਾਹਰੋਂ ਹਟੇ, ਰੂਹ ਦਾ ਟਿਕਾਣਾ ਜਿਸਮ ਕਿੱਥੇ ਹੈ? ਜਿੱਥੇ ਮਰਕਰ ਹੋ ਜਾਂਦੀ ਹੈ। مردے آدمی نے دیکھا ہے پہلے دوسرے کو پہچان دینے چھت بار اٹھتی ہے پھر چلے ایسا ٹھنڈا پہننا کنٹھ وجدا ہے اکھا پھر جانا یہ روزہ ٹکانا اتنے کہنے ان بھائی فوج ساری سوٹ باہر ہٹا کے اکھان کے پیچھے لیا ہے اسے پرکاش ہو جاتا ہے جی پرکاش ہونا یہ نام گیا بال بجھی کا گیان نہیں انبو کا گیان نام جپت کوٹ سور ہو جا رہا نام جپتے کروڑا سورج کا پرکاش ہوتا ہے اچھی نام جپتے ہیں وہ پرکاش ہوتا ہے تو اچھی بات ہے اگر نہیں ہوتا تو یہ مطلب ہلاؤ نام سنو نہیں ملتا اچھی نام ضرور ملے اچھی رام کرنے اللہ کرنے واگرو کرنے اللہ رام جس کو کہنے وہ حالا نہیں ملے نام ہی نہیں ملے وہ نام ہی پرکاش ہے گرو رام داس جی نے ایک اور جگہ بڑا نرنے کیتا ہے جے وڈ پاگ ہوئے وڈ پاگیتا ہر نام چاہے بڑے بھاگ ہیں سارے مانو جنم پا کے جی اور وڈے پاگ جا کر نام دے تہانے والا بن جائے اور نام دا تہارا کسوں کہنے جنہیں نام تہایا گئے مشقت کھال نانک تے مکھج لے کے چکی نہ جنہوں نے نام نو چاہیا ہے انہوں نے مشقت سفل ہو گئی آنے جان دی او مارے کی درگاہ چچلے ہو گئے اور انہوں نے نیکن جیون دا ادھار گرمکھ کوٹ ادھار دا دن میں نکل تو گرو گیان سرما اکھن پہنتا شہرا نتی روح بارش سوجن سمیت کے انہوں نے کہا پیچھے جا کے جوتیاں اس لیے دو طرح کا گیان ہے ایک تو من انہیں کھاٹ کا گیان ہے ایک ہے گرو گیان ہے جگہ جگہ تمہیں پتا سارا مہاپت جوتا کسی گرو دوارے نام اچارو کسی ان دوارا نام کا اچارن کرو ست گرو مت واقع کیوں یہ تاریخ گرو رام داس جی نے فرمائی ہے گرمکھ بھگت کرو سد پرانی ایک تو ہے من نے ایک ہاتھی بکتی جی اسی لوگ کر رہے ہیں ایک گرمکھ کہنے جو گر سے تیسا مکھ ہو وہ بکتی کیا ہے گرمکھ بھگت کرو سد پرانی ہردے پرگاس ہوگئے ہردے لا کے گرمت رہنا اندر پرکاش ہوگئے یہ ہے گرمکھ جو ان بھائی پوچھتا ہوں کہنا رام کچھ بھی کہے گا اور رمے نو دکھانا وہی پھلتا ہے کو سکتا رام میں نے رمیا رام رام سب کو کہا کہ یہ رام نہ ہو گر پرسادی رام من بسر تو پھل پا گئے رام کہنے نال جو رم لیا اس کو دیکھ لینے اگر سواد بھائی پوچھ کرپا کرے اس کو انوبھو کرا دے تو رام کہنے نال نچا جائے بات سمجھے تو گرمکھ بھکتی کہ کیا جو ان بھائی پوچھ دارا ملتی ہے بھکتی تو ایک من لینے کھاتی بھکتی جو کسی کر رہے ہیں یہ ٹھیک ہے نیک کرم ہے نیک پھل ملے گا کدی سر کدی بے کون کدی آنا کدی جانا اسے ہما بڑی رہتی ہے جب تھی دیکھنے والے بن جاتے ہو نا کہ رب کر رہے سی نہیں کر رہے تو ہم ممتا شبد جلائی گرمکھ جو نرنتر پائے ہم ممتا دا شبد بنا لگن کر کے ناش ہو جاتا ہے گرمکھ بن کے جوتی کا پرکاش دیکھنا بڑے صاف ہے تو کسی سماج میں رہو کھتری براہمن شود ویش اپدیش کیوں ورنوں کو سانچا سارے نے کچھ اپدیش یہ بنتا تھا بڑھایا نا رب نے تو انسان بڑھایا جی رب کی جات کو نہیں تو ساری کی جات ہوئی یہ سب بڑھایا نا اسکول سارے جس کی داخل ہوتا تھا رب نے پڑھا تو بڑے پیار نہ سمجھا رہے کہ یہ سارا جہان اس واحد کا روپ ہے یہ تو مایا ناگنی ہو کے دبت رہی ہے جن کو گرو مکھ بن جائے تو اس پل چوں نکل جاتا اس دنیا پل چوں نکل جانا پھر اندر جان سامنے ہوتی جوتی لگے پاس تو آگ کھل جاتی ہے یہ ہے طریقہ پل تو نکلنا گرمکھ بھکتی کرتے ہیں جوان بھائی بہت دوارا ہے نا انہیں دیکھا ہاتھ اتنے جا کے جوڑ والی بھکتی ہے کوئی دن ہاتھ دے بھی جاؤ جی
چندن واس ہوئے ویڑی کیو ملیا چندن لیجے کاج خلگ گر گیان کرارا بک چھید چھید رس پیجے
اور مثال دے کے سمجھانے گا سمجھو
آن آن سمدا بو کینی پل بسنتر پسما کریجے مہا اگر پاپ ساکت نرکی نے مل سادو لوکی
دی جے نام پتت پاون ہے پر یہ مت پاپا کے سنگو تو پیر نامے کے رنگ جب جی سابر ہونے سے پڑ دیا ਚੰਦਿਆਂ ਕੇ ਲੱਕੜੀਆਂ ਦੇ ਅੰਬਾਰਾਂ ਦੇ ਅੰਬਾਰ ਲੱਗੇ ਪਏ ਹੋਣ, ਉਸਨੂੰ ਥੋੜੀ ਜਿਹੀ ਅੱਗ ਦੀ ਚਿੰਗਾਰੀ ਲਾ ਦਿਓ, ਸਭ ਭਸਮ ਹੋ ਜਾਂਦੇ ਹਨ। ਇਸੀ ਤਰ੍ਹਾਂ ਜਨਮਾਂ ਜਨਮਾਂ ਦੇ ਉਗੁਰ ਪਾਪਾਂ ਦੇ ਪਾਪ ਠੇਰਾਂ ਦੇ ਠੇਰ ਲੱਗੇ ਹੋਣ, ਇਸੀ ਸਾਧੂ ਕੋਲ ਜੋਤੀ ਦੀ ਚਿੰਗਾਰੀ ਲਓ, ਸਭ ਭਸਮ ਹੋ ਜਾਂਦਾ। ਨਾਮ ਪਤਿਤ ਪਾਵਨ ਹੈ, ਨਾਮ ਨਾਲ ਨਿਰਮਲ ਹੋ ਜਾਂਦਾ। ਮਿਲਦਾ ਹੀ ਨਾਮ ਪੈ ਜਾਂਦੇ, ਮਨ ਨੇ ਖਾਦ ਦਿੱਤੀ ਆਈ ਹੈ ਅੰਦਰ, ਉਸਦੀ ਜੋਤੀ ਨਾਲ ਲੱਗਣ ਕਰਕੇ ਸਭ ਪਾਪ ਨਾਸ਼ ਹੋ ਜਾਂਦਾ। ਇਸ ਖਾਤਰ ਅੰਤਵਾ ਜੋ ਗਾਵਾਂ ਦੇ ਦਰਵਾਜ ਹੈ, ਚੱਲ ਦੀਵਾ ਮਰਸਾਓ ਜਲਦੀ ਕਰੋ, ਨਹੀਂ ਤਾਂ ਬੇਗਤਾ ਮਰ ਜਾਏਗਾ। ਅੱਜ ਤੋਂ ਫਿਰ ਜੋਤੀ ਜੀ ਕਰਦੇ ਹਨ, ਬੰਦੇ ਮਨ ਕਿਹਾ ਜੋਤੀ ਧਿਆਨ ਦੇ, ਜਿਹੜਾ ਮੰਤਰ ਪੜ੍ਹਦੇ ਹੋਵੇ ਮੈਂ ਦੀਵਾ ਤੇਰਾ ਸਹਾਈ ਹੋ, ਹੱਥ ਔਰ ਦੀਵਾ ਦੋਨੋਂ ਰਹਿ ਗਏ, ਕਿਹੜਾ ਦੀਵਾ, ਦੀਵਾ ਬਲੇ ਅਥਕ ਐਸਾ ਦੀਵਾ ਬਾਲੇ ਕੋ ਨਾਨਕ ਇਸ ਪ੍ਰਭ। ਕਬੀਰ ਸਾਹਿਬ ਕਰਦੇ ਦੀਵਾ ਬਲੇ ਅਗਮ ਕਾ ਬਿਨ ਰੋਹਨ ਬਿਨ ਬਾਤੀ ਬਿਤੇ, ਸਾਰਿਆਂ ਜੋਤੀ ਉਲਟਾ ਕੂਆਂ ਗਗਨ ਮੈਂ ਸਾਮੈ ਜਰੇ ਚਿਰਾਵ, ਸਾਮੈ ਜਰੇ ਚਿਰਾਵ ਬਿਨ ਰੋਹਨ ਬਿਨ ਬਾਤੀ, ਸਾਰੇ ਮਹਾਂਪੁਰਸ਼ ਨੇ ਜ਼ਿਕਰ ਕੀਤਾ। ਇਹ ਸਾਡੇ ਅੰਦਰ ਹੈ, ਜਦ ਤੱਕ ਅਸੀਂ ਬਾਹਰੋਂ ਹਟਦੇ ਨਹੀਂ, ਕੋਈ ਅੰਤ ਬਈ ਪੁੱਛ ਸਾਨੂੰ ਜੀ ਪੂੰਜੀ ਨਹੀਂ ਦਿੰਦੇ, ਸਾਡਾ ਆਣਾ ਜਾਣਾ ਖਤਮ ਹੋ
ਜਾਂਦਾ। ਪਰ ਬਸੰਤ ਪਸ਼ਮ ਕਰੀ ਜੇ, ਮਾਂ ਉਗਰ ਪਾਪ ਸਾਕਟ ਨਾ ਰਖੀਨੇ, ਮਿਲ ਸਾਧੂ ਲੋਕੀ ਦੀਜੇ, ਸਾਧੂ ਸਾਧ ਸਾਧ ਜਾਣਨੀ ਕੇ, ਜਿਨ ਅੰਤਰ ਨਾਮ ਤਰੀਜੇ।
ਸਾਧੂ ਬਹੁਤਨ ਅਤਿ ਨੇਕ ਸਾਧੂ ਕੌਣ ਹੈ, ਜਿਸ ਦਿਨ ਦਾ ਨਾਮ ਪ੍ਰਗਟ। ਨਾਮ ਕਿਸ ਨੂੰ ਕਹਿੰਦੇ ਹਨ? ਪਰਿਪੂਰਨ ਪਰਮਾਤਮਾ ਨੂੰ, ਇਹਦਾ ਆਦਮੀਆਂ ਨਾਮ ਜਪਤ ਕੋਟ ਸੂਰਜ, ਜਿਸ ਦਿਨ ਦਾ ਨਾਮ ਜੋਤੀ ਪ੍ਰਗਟ ਹੈ ਉਹਦਾ ਨਾਮ ਸਾਧੂ। ਉਸਦੇ ਨਾਲ ਮਿਲਣ ਕਰਕੇ ਕੀ ਹੋਏਗਾ ਅੱਗੇ ਦੱਸਦੇ ਹਾਂ।
ਸਾਧੂ ਸਾਧ ਸਾਧ ਜਾਣਨੀ ਕੇ, ਜਿਨ ਅੰਤਰ ਨਾਮ ਤਰੀਜੇ, ਪਰਸ ਨਿਪਰਸ ਸਹੇ ਸਾਧੂ ਜਨ, ਜਨ ਹਰ ਭਗਵਾਨ ਦਖੀਜੇ।
ਉਹਨਾਂ ਦੇ ਪਰਸਨ ਦੇ ਨਾਲ, ਉਹਨਾਂ ਦੀ ਸੋਭਾ ਸੰਗਤ ਕਰਨ ਦੇ ਨਾਲ, ਉਹਨਾਂ ਦੀ ਤਵੱਜੋ ਦੇਣ ਦੇ ਨਾਲ ਨਤੀਜਾ ਕੀ ਹੋਵੇਗਾ? ਉਸ ਰੇਡੀਏਸ਼ਨ ਆਉਣ ਦਾ ਨਤੀਜਾ ਕਿਆ ਹੋਏਗਾ? ਤੁਸੀਂ ਭਗਵਾਨ ਦੇ ਦੇਖਣ ਵਾਸਤੇ ਬਣ ਜਾਓਗੇ। ਉਹਨਾਂ ਦੇ ਪ੍ਰਗਟ ਹੈ ਨਾ, ਜਿਹਦਾ ਦੀਵਾ ਜਗਦਾ ਦੂਸਰਾ ਦੀਵਾ ਜਗ ਜਾਂਦਾ। ਇਹ ਮਹਾਂਪੁਰਸ਼ਾਂ ਦੇ ਉਹਨਾਂ ਦੀ ਰੇਡੀਏਸ਼ਨ ਦਾ ਜ਼ਿਕਰ ਹੈ, ਕਿ ਉਹਨਾਂ ਦੀ ਸੋਭਾ ਸੰਗਤ ਕਰਨ ਨਾਲ ਕੁਦਰਤੀ ਬਾਤ ਹੈ ਕਿ ਉਹ ਚੀਜ਼ ਮੇਰੀ ਜਿਹੜੀ ਉਹਨਾਂ ਨੇ ਪ੍ਰਗਟ ਹੈ, ਖੁਸ਼ਬੂਦਾਰ ਫੁੱਲ ਹੋਣ, ਉਸ ਕੋ ਬੈਠੋਗੇ ਤਾਂ ਖੁਸ਼ਬੂ ਆਏਗੀ ਨਾ, ਤੇ ਬਦਬੂਦਾਰ ਗੰਦਗੀ ਹੋਤੇ ਬਦਬੂ ਆਏ। ਤੁਹਾਨੂੰ ਬਈ ਜਿਨ੍ਹਾਂ ਦੇ ਅੰਦਰ ਉਹ ਮਾਲਿਕ ਪ੍ਰਗਟ ਆ, ਰੇਡੀਏਸ਼ਨ ਹੁੰਦੀ ਉਹਦੇ ਦਾਇਰੇ ਫੀਲਡ ਆਫ ਐਕਚੁਅਲੀ ਜਾਣ ਨਾਲ, ਤੁਹਾਡੇ ਅੰਦਰ ਵੀ ਰੱਬ ਪ੍ਰਗਟ ਹੋ ਜਾਂਦਾ। ਜੇ ਤਵੱਜੋ ਦੇ ਕੇ ਨਾਲ ਪੂੰਜੀ ਦੇ ਦੇਣ ਤਾਂ ਕਿਆ ਕਰਨਾ। ਤਾਂ ਦੋ ਤਰ੍ਹਾਂ ਦੇ ਸਾਧਨ ਹਨ, ਸ੍ਰੀਮਦ ਭਾਗਵਤ ਗ੍ਰੰਥਾਂ ਪੋਥੀ ਲਿਖਿਆ, ਇੱਕ ਹੈ ਅਪਰਾ ਵਿਦਿਆ, ਇੱਕ ਹੈ ਪਰਾ ਵਿਦਿਆ। ਅਪਰਾ ਵਿਦਿਆ ਚਾਹੁੰਦੇ ਨੇ ਉਹ ਸਾਧਨ ਜਿਨ੍ਹਾਂ ਦਾ ਤਲਕ ਮਨ ਬੁੱਧੀ ਔਰ ਨਿੰਦਿਆ ਦੇ ਘਾਟ ਨਾਲ ਹੈ, ਜਪ ਕਰਨਾ, ਤਪ ਕਰਨਾ, ਪੂਜਾ ਕਰਨੀ, ਪਾਠ ਕਰਨਾ, ਹਵਨ ਕਰਨਾ, ਦਾਨ ਕਰਨਾ, ਤੀਰਥਾਂ ਤੇ ਜਾਣਾ, ਗ੍ਰੰਥਾਂ ਪੋਥੀਆਂ ਦਾ ਪੜ੍ਹਨਾ ਪੜ੍ਹਾਉਣਾ, ਗਾਣਾ ਵਜਾਉਣਾ, ਸਭ ਅਪਰਾ ਵਿਦਿਆ ਹੈ। ਇਹ ਨੇਕ ਕਰਮ ਹਨ, ਨੇਕ ਪਦ ਮਿਲੇਗਾ। ਹਮੇ ਬਣਿਆ ਰਹੇਗੀ ਨਾ, ਕਦੀ ਬੇਕੁੰਠ ਕਦੀ ਸਵਰਗ, ਆਣਾ ਜਾਣਾ ਬਣੇ। ਕਹਿੰਦੇ ਫਿਰ ਕਹਿ ਪਰਾ ਵਿਦਿਆ, ਆਤਮ ਤੱਤ ਦਾ ਬੋਧ ਜਿਹਦਾ ਉਹਦਾ ਅਨੁਭਵ ਜਾਵ। ਸ੍ਰੀਮਦ ਭਾਗਵਤ ਕਹਿੰਦਾ ਹੈ ਕਿ ਨਾ ਜਪ ਸੇ, ਨਾ ਤਪ ਸੇ, ਨਾ ਪੂਜਾ ਸੇ, ਨਾ ਪਾਠ ਸੇ, ਨਾ ਹਵਨ ਕਰਨੇ ਸੇ, ਨਾ ਦਾਨ ਦੇਣੇ ਸੇ, ਨਾ ਹੀ ਤੀਰਥੋਂ ਪਰ ਰਮਣ ਕਰਨੇ ਸੇ, ਇਤਨਾ ਜਲਦੀ ਜੀ ਮੁਝ ਕੋ ਪਾ ਸਕਤਾ ਹੈ, ਜਿਤਨਾ ਜਲਦੀ ਕੇ ਸਾਧੂ ਸੰਗ ਸੇ। ਬਾਤ ਸਮਝੇ? ਸੰਗਤ ਦਾ ਬੜਾ ਫਲ ਹੋਗਾ। ਜੈਸਾ ਪੁਰਖ ਜੈਸੀ ਸੋਚ ਵੈਸਾ ਰੰਗ, ਜੋ ਜੋ ਸੁਰੰਗ ਰਮ ਉਹਨੇ ਪ੍ਰਗਟ ਉਹਨੇ ਦਾਰੇ ਨੇ, ਉਹਨੇ ਰੇਡੀਏਸ਼ਨ ਬੈਠੇ ਤੁਹਾਨੂੰ ਵੀ ਉਹ ਚੀਜ਼ ਤੋਂ ਤਵਜੋ ਦੇ ਤਾਂ ਫਿਰ ਨਾਲ ਪੂੰਜੀ ਦੇ ਤਾਂ ਕਿਆ ਕਹਿਣਾ।
ਸਾਕਤ ਸੂਤ ਬੋ ਗੁਰੂ ਜੀ ਪਰਿਆ, ਕਿਉ ਕਰ ਤਾਨ ਤਨੀਜੇ, ਸੰਤ ਸੂਤ ਕਿਛ ਨਿਕ ਸੇ ਨਾਹੀ, ਸਾਕਤ ਸੰਗ ਨਾ ਕੀਜੇ।
ਤੇ ਅਨੁਭਵੀ ਪੁਰਸ਼ਾਂ ਦੀ ਸੰਗਤ ਦਾ ਫਲ ਦੇ ਕੇ ਹੁਣ ਜਿਹੜੇ ਰੱਬ ਤੋਂ ਟੁੱਟੇ ਪੈਣ, ਜਿਹੜੇ ਰੱਬ ਜਿਨ੍ਹਾਂ ਅੰਦਰ ਨਹੀਂ ਪ੍ਰਗਟ, ਉਹਨਾਂ ਦਾ ਜ਼ਿਕਰ ਕਰ ਰਹੇ ਹਨ ਕਿ ਸਾਕਤਾਂ ਦੀ ਜੇ ਟੁੱਟੇ ਰੱਬ ਜਿਨ੍ਹਾਂ, ਉਹਨਾਂ ਦੀ ਸ਼ੋਭਤ ਨਾ ਕਰੋ। ਕਿਉਂ? ਮਿਸਾਲ ਦੇ ਕੇ, ਧਾਗੇ ਦਾ ਮੁੰਡਾ ਹੁੰਦਾ ਨਾ ਜਿੱਥੇ ਗੱਠਾਂ ਪਈਆਂ ਹੋਣ, ਉੱਥੇ ਕੋਈ ਤੁਹਾਡਾ ਨਾ ਤਨ ਸਾਬਨ ਨਿਕਲੇਗੀ ਨਾ ਕੱਪੜਾ ਬਣਿਆ ਜਾਏਗਾ। ਕਿ ਜਿਨ੍ਹਾਂ ਦਾ ਰੱਬ ਨੀ ਪਲਗਿਆ, ਜਿਹਨਾਂ ਰੱਬ ਨਹੀਂ ਦੇਖਿਆ, ਜਿਹਨਾਂ ਦੇਖੋ ਦਿਖਾ ਦਿੰਦੇ ਹਨ, ਉਹਨਾਂ ਦੇ ਰੀਛੇ ਨਾਲ ਦਾ ਅਸਰ ਹੁੰਦਾ। ਜਿਹਨਾਂ ਨਹੀਂ ਦੇਖਿਆ ਕਿ ਉਹਨਾਂ ਦੀ ਸ਼ੋਭਤ ਨਾ ਕਰੋ, ਉਲਟਾ ਤੁਹਾਡਾ ਮਤਲਬ ਕੋਈ ਸਿੱਧ ਨਹੀਂ ਹੋਏਗਾ, ਬਲਕਿ ਉਲਟਾ ਸ਼ੱਕ ਚ ਪਾ ਦੇਣਾ। ਕਬੀਰ ਸਾਹਿਬ ਨੇ ਕਿਹਾ, ਸਾਕਤ ਨੂੰ ਦੇਖੋ ਤਾਂ ਦੂਰੋ ਜਾਈਏ ਬਾਹਰ, ਕਿਤੇ ਇਨਫੈਕਸ਼ਨ ਨਾ ਹੋ ਜਾਏ। ਸਾਕਤ ਕਹਿ ਬੋਲਿਆ ਜੈਸੇ ਬਿੱਛੂ ਆਦਤ ਹੈ, ਬਿੱਛੂ ਡੰਗ ਮਾਰਦਾ ਨਾ, ਮਾਮੂਲੀ ਕੰਨਾ ਮਾਲੂਮ ਹੁੰਦਾ, ਪਿੱਛੋਂ ਕੜਵਲ ਪੈਂਦੇ। ਇਸ ਜੇ ਰੱਬ ਦੇ ਦੁਨੀਆਂ ਦੇ ਰੰਗੇ ਰੰਗੇ ਪੈਰ, ਉਹਨਾਂ ਦਾ ਇੱਕ ਲਫ਼ਜ਼ ਵੀ ਸਾਡੇ ਅੰਦਰ ਜ਼ਿਆਦਾ ਪੈਦਾ ਕਰ ਦਿੰਦਾ। ਤਾਂ ਸੋਭਤ ਮਿਲੇ ਤਾਂ ਮਹਾਂਪੁਰਸ਼ਾਂ ਦੀ ਕਰੇ, ਨਾ ਮਿਲੇ ਤਾਂ ਏਕਾਂਤ ਰਹੋ, ਮਹਾਂਪੁਰਸ਼ਾਂ ਦੀਆਂ ਬਾਣੀਆਂ ਨਾਲ ਪਹਿਲੇ ਕਰੋ। ਅੱਗੇ ਹੋਰ ਵੀ ਕੁਝ ਫੁਰਮਾਨ ਜਵਾਬ ਨਾ ਸੁਣੋ।
ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਲ ਸੰਗਤ ਰਾਮ ਰਵੀ ਜੇ।
ਸੋਭਤ ਕਰਨੀ ਹੈ ਕਿਸੇ ਸੱਚ ਨੂੰ ਪ੍ਰਸਿੱਧ ਕਰੋ। ਕਿਉਂ? ਉਹ ਨੇਕੀ ਦੇਣ ਵਾਲੇ ਤਾਂ ਉਹ ਜਿੰਦ ਰਵ ਰਵਿਆ ਹੋਇਆ ਤਾਂ ਤੁਹਾਡੇ ਰਵਣ ਲੱਗ ਜਾਏਗਾ। ਬਸ ਕਾਇਦੀ ਇੱਕ ਬਾਡੀ ਚਾਰਜ ਰਹੋ, ਇਲੈਕਟ੍ਰੀਸਿਟੀ ਨਾਲ ਅਠਾਰਾਂ ਤੁਸੀਂ ਚਾਰਜ ਹੋ ਜਾਂਦੇ ਹੋ ਕਿ ਨਹੀਂ? ਜਿਹੜੇ ਰੱਬ ਦੇ ਰੰਗ ਨਾਲ ਚਾਰਜ ਹੋ ਗਏ ਹਨ, ਉਹਨਾਂ ਦੇ ਕੋਲ ਬੈਠਣ ਨਾਲ ਵੀ ਚਾਰਜ ਹੋਏ, ਉਹਨਾਂ ਦੀ ਰੇਡੀਏਸ਼ਨ ਵੀ ਚਾਰਜ ਮਿਲੇਗੀ। ਇਸ ਖਾਤਰ ਸੋਭਤ ਕਰਨੀ ਹੈ ਤੇ ਤੁਸੀਂ ਸੱਚ ਨੂੰ ਪ੍ਰਸਿੱਧ ਕਰੋ। ਜਿਹੜੇ ਅਸੀਂ ਪੜ੍ਹਦੇ ਉਹਨਾਂ ਦੀ ਸੋਭਤ ਨਾ ਕਰੋ। ਇਸੀ ਦਾ ਨਾਮ ਹੈ ਸਤਸੰਗ। ਸਤਸੰਗ ਦੀ ਤਾਰੀਫ ਕੀ ਦਿੱਤੀ ਹੈ? ਜੈ ਸਤਿਗੁਰ ਤੈ ਸਤਸੰਗਤ ਮਨਾਹੀ। ਕਿਉਂ? ਜਿੱਥੇ ਕੋਈ ਸੰਤ ਦਾ ਸਰੂਪ ਅਸੀਂ ਹੈ, ਉਹਦੇ ਗਿਰਦੇ ਗਏ, ਉਸਨੂੰ ਸਤਸੰਗਤ ਕਹਿੰਦੇ। ਸਤਿਗੁਰ ਬਾਜੋ ਸੰਗਤ ਨਾ ਹੋਈ ਫਿਰ ਕੀ ਕਹਿੰਦੇ? ਪੂਰੇ ਗੁਰ ਤੇ ਸਤਸੰਗਤ ਉਪਜੇ। ਸਤਸੰਗਤ ਦਾ ਫਲ ਪੂਰੇ ਗੁਰੂ ਚ ਹੁੰਦੀ ਹੈ। ਉਹਦੀ ਨਿਸ਼ਾਨੀ ਕਿਆ ਹੈ? ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਹੈ, ਰੱਬ ਕਿਕਣ ਹੈ, ਮਿਲਦਾ ਹੈ, ਕਿੱਥੇ ਹੈ, ਕਿਆ ਨੀ, ਜਿੱਥੇ ਦਿਸਾ ਕੋਈ ਨਾ ਪੋਲੀਟੀਕਲ ਝਗੜੇ ਹੋ ਨਾ ਸੋਸ਼ਲ ਝਗੜੇ। ਬਾਤ ਸਮਝ? ਤੋ ਸਤਸੰਗਤ ਅਸੀਂ ਕੀ ਸਮਝਦੇ? ਕੋਈ ਆਲਮ ਫਾਜ਼ਲ ਹੈ, ਗਿਆਨ ਧਿਆਨ ਦੀਆਂ ਗੱਲਾਂ ਸੁਣਾ ਗਿਆ, ਕੋਈ ਲੈਕਚਰ ਸੁਣਾ ਗਿਆ, ਕੁਝ ਉਹਨਾਂ ਦਾ ਨਾਮ ਸਤਸੰਗ ਨੇ। ਸੰਤਾਂ ਦੀ ਸਲਾਹ ਹੈ, ਸਤਸੰਗ ਉਹਨਾਂ ਦਾ ਨਾਮ ਹੈ ਜੋ ਅਨੁਭਵੀ ਪੁੱਛੇ ਉਹਨਾਂ ਨੂੰ ਸੰਬੋਧਨ। ਸਤਿਗੁਰ ਬਾਜੋ ਸੰਗਤ ਨਾ ਹੋਈ, ਬੜੇ ਸਾਹਿਬ ਤੋ ਕਹਿੰਦੇ ਅਗਰ ਜਿਨ੍ਹਾਂ ਨੀ ਪਰ ਉਹਨੇ ਸ਼ੋਭਤ ਨਾ ਕਰੋ, ਉਹਨਾਂ ਦਾ ਅਸਰ ਹੋ ਜਾਏ, ਜਿੱਥੇ ਵਿੱਚ ਡੰਗ ਮਾਰੇ ਤਾਂ ਹੋ ਜਾਂਦਾ। ਮਿਲੇ ਤਾਂ ਅੱਛੀ ਸ਼ੋਭਤ ਕਰੋ, ਨਾ ਮਿਲੇ ਤਾਂ ਮਹਾਂਪੁਰਸ਼ਾਂ ਦੀ ਬਾਣੀ ਦੇਣਾ ਹੋਣਾ। ਦੇਖ
ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਲ ਸੰਗਤ ਰਾਮ ਰਵੀ ਜੇ। ਅੰਤਰ ਰਤਨ ਜਗੇ ਹਰ ਮਾਨਕ, ਗੁਰ ਕਿਰਪਾ ਤੇ।
ਤੁਹਾਡੇ ਅੰਦਰ ਨਾਮ ਦੇ ਰਤਨ ਪਿਆ ਹੋਇਆ, ਉਹ ਰੱਬ ਆ ਬੈਠਾ ਤੁਹਾਡੇ ਮੱਤ ਵਿੱਚ। ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖੋ ਤੁਹਾਡੇ ਅੰਦਰ, ਰੋਜ਼ ਜਪਜੀ ਸਾਹਿਬ ਪੜ੍ਹਦੇ। ਤੁਹਾਡੇ ਰੱਬ ਕਹਿੰਦਾ, ਖੁਦਾ ਕਹਿੰਦਾ ਕਿ ਮੈਂ ਤੁਹਾਡੇ ਇੱਛੋਂ ਪਿਆ ਖਜ਼ਾਨਾ ਪਿਆ, ਮੈਨੂੰ ਢੂੰਢ ਸਕਦੇ। ਤਾਂ ਕਹਿੰਦੇ ਹਨ ਕਿ ਜਿਹਨਾਂ ਦੇ ਅੰਦਰ ਉਹ ਵਾਹਿਗੁਰੂ ਕਾਲ ਪੁਰਖ ਆਪ ਬੈਠਾ ਹੈ, ਉਹ ਮਿਲ ਸਕਦਾ ਹੈ ਨਾਮ ਦਾ ਰਤਨ, ਅਗਰ ਤੁਸੀਂ ਅਨੁਭਵੀ ਪੁੱਛ ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋ, ਤੁਸੀਂ ਸ਼ੋਭਤ ਕਰੋ। ਗੁਰਕਾਦ ਤਲੀ ਦਿਖਦਾ ਹੈ ਗੁਰਬਾਣੀ ਚੰਦ ਅਨੁਭਵ। ਉਹ ਇਹ ਨਹੀਂ ਕਹਿੰਦੇ ਕਰੇ ਜਾਓ 6 ਮਹੀਨੇ ਸਾਲ ਜਾਂ 10 ਸਾਲ ਮਿਲੇਗਾ ਜਾਂ ਮਰ ਕੇ ਮਿਲੇਗਾ, ਉਹ ਉਸੀ ਵਕਤ ਬਿਠਾ ਕੇ ਕੁਛ ਪੂੰਜੀ ਦੇ ਦਿੰਦੇ ਹਨ। ਸੰਤਨ ਮੋਕੋ ਪੂੰਜੀ ਸੌਂਪੀ, ਕਿਸ ਗੱਲ ਦੀ? ਫੈਲੀ ਸੋਚ ਨੂੰ ਹਟਾ ਕੇ ਇੰਜਣ ਦੇ ਘਾਟ ਉੱਤੇ ਲਿਆ ਕੇ ਉਹ ਅੱਖ ਖੋਲੇ ਜੀ, ਉਸਦੀ ਜੋਤੀ ਨਜ਼ਰ ਆਉਂਦੀ ਹੈ, ਤਾਂ ਜੋਤੀ ਦੀ ਪੂੰਜੀ ਦਿੰਦੇ ਹਨ। ਅਖੰਡ ਕੀਰਤਨ ਦੀ ਪੂੰਜੀ ਦਿੰਦੇ ਹਨ। ਉਹ ਫਿਰ ਦਿਨ ਦਿਨ ਬਣਾ ਲਓ, ਉਹ ਕਿੱਥੇ ਪਹੁੰਚਾਏਗੀ? ਜਿੱਥੋਂ ਨਿਕਲੀ ਏਕੋ ਕਵਾ ਉੱਤੇ ਹੋਏ ਲੱਖ ਦਿਓ।
ਅੰਤਰ ਰਤਨ ਜਗੇ ਹਰ ਮਾਨਕ, ਗੁਰ ਕਿਰਪਾ ਤੇ। ਮੇਰਾ ਠਾਕਰ ਵੱਡਾ ਵੱਡਾ ਹੈ ਸਵਾਮੀ, ਹਮ ਕਿਉਂ ਕਰ ਮਿਲੇ ਮਲੀਜ।
ਕਿਉਂ ਠਾਕਰ ਵਾਹਿਗੁਰੂ ਕਾਲਪੁਰ ਬੜਾ ਉੱਚਾ, ਉੱਚੇ ਸੀ ਉੱਚਾ ਇਹ ਵੱਡ ਉੱਚਾ ਹੋਵੇ ਕੋ ਉੱਚੀ ਸੁੱਚੇ ਕੋ ਜਾ ਉਦੋਂ ਕਿੱਸਾ ਮਿਲੀ ਹੈ ਜਿੰਨਾ ਉੱਚਾ ਉਤਨੇ ਅਸੀਂ ਬੀਤੀ ਹੋਈ ਹੈ ਸਾਡੇ ਉੱਤੇ ਪਿੰਡ ਦਾ ਗਲਾਵ ਸੂਖਮ ਦਾ ਗਲਾਵ ਕਾਨ ਦਾ ਗਲਾਵ ਤਿੰਨਾਂ ਨੂੰ ਤਾਰੇ ਉੱਤੇ ਚੜ੍ਹੀ ਤੋਂ ਪਾਰ ਨਜ਼ਰ ਆਏ ਸਨ ਅਸੀਂ ਜਿਸਮ ਦਾ ਰੂਪ ਬਣੇ ਬੈਠੇ ਕਹਿੰਦੇ ਕਿੱਸਾ ਮਿਲੀ ਹੈ ਕੋਈ ਇਲਾਜ ਹੈ ਅੱਗੇ ਕਰ ਦੱਸਣਾ
ਮੇਰਾ ਠਾਕਰ ਵੱਡਾ ਵੱਡਾ ਹੈ ਸੁਆਮੀ ਹਮ ਕਿਉਂ ਕਰ ਮਿਲੇ ਮਰੀਜ ਨਾਨਕ ਮੇਲ ਮਿਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੇ
ਵਾਹਿਗੁਰੂ ਅਕਾਲ ਪੁਰਖ ਦਿਆ ਕਰੇ ਸਾਨੂੰ ਕੋ ਪੂਰਨ ਮਹਾਂਪੁਰਸ਼ ਮਿਲ ਜਾਏ ਅਸੀਂ ਵੀ ਪੂਰਨ ਹੋ ਜਾਏਗਾ ਉਹਦੀ ਕਿਰਪਾ ਉੱਤੇ ਜਿਸ ਦਿਨ ਦਾ ਪ੍ਰਗਟ ਹੈ ਉਹਨੂੰ ਮਿਲਾ ਦੇ ਉਹ ਆਪ ਪ੍ਰਗਟ ਹੈ ਸਾਡੇ ਅੰਦਰ ਰੱਬ ਦੀ ਜੋਤੀ ਨੂੰ ਜਗਾ ਦੇ ਤੇ ਉਸੇ ਜਗਾਉਣ ਵਾਲਾ ਕੌਣ ਉਹ ਪਰਮਾਤਮਾ ਵਾਹਿਗੁਰੂ ਖੁਦ ਜਿਸ ਦੇ ਅੰਦਰ ਪ੍ਰਗਟ ਹੈ ਅਸੀਂ ਉਹਦੀ ਕਦਰ ਕਰਦੇ ਹਾਂ ਜਿਸ ਸਰੀਰ ਅੰਦਰ ਉਹ ਪ੍ਰਗਟ ਹੈ ਉਹ ਜਿੱਥੇ ਪੈਰ ਰੱਖਦਾ ਹੈ ਤਾਂ ਮਹਾਤਮਾ ਉਹ ਤੀਰਥ ਸਥਾਨ ਬਣ ਜਾਂਦੇ ਹਨ ਅਸੀਂ ਕਦਰ ਕਰਦੇ ਹਾਂ ਪਰ ਉਹ ਮਹਾਤਮਾ ਕਦੀ ਨੀ ਕਹਿੰਦਾ ਮੈਂ ਰੱਬਾ ਕਦੇ ਰੱਬ ਦੀ ਮਿਹਰਬਾਨੀ ਉਹ ਤੁਹਾਡੇ ਅੰਦਰ ਸੁੱਖ ਦਿਨ ਬਾਹਰੋਂ ਹਟੋ ਕੋਈ ਜਿਨ ਹੱਥ ਦੇਵੇ ਜੋੜ ਇਹ ਸ੍ਰੀ ਰਾਮਦਾਸ ਜੀ ਦੇ ਸ਼ਬਦ ਹੈ ਜੋ ਆਪ ਦੇ ਸਾਹਮਣੇ ਰੱਖਿਆ ਗਿਆ
ਮੇਰਾ ਠਾਕਰ ਵੱਡਾ ਵੱਡਾ ਹੈ ਸੁਆਮੀ ਹਮ ਕਿਉਂ ਕਰ ਮਿਲੇ ਮਰੀਜ ਨਾਨਕ ਮਿਲ ਮਿਲਾਏ ਗੁਰ ਪੂਰਾ ਜਨ ਕੋ ਪੂਰਨ ਦੀਜੇ
ਮਹਾਂਪੁਰਸ਼ਾਂ ਦੀ ਬਾਣੀ ਜਗ੍ਹਾ ਜਗ੍ਹਾ ਆਇਆ ਹੈ ਹਰ ਕਾ ਸੇਵਕ ਹਰੀ ਦਿਆ ਭੇਦ ਨਾ ਜਾਣੋ ਮਾਨਸ ਲਿਆ ਵਰਡ ਮੇਡ ਫਲੈਸ਼ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ ਜਿਸ ਦਿਨ ਦੇ ਪ੍ਰਗਟ ਹੋਈ ਸ਼ਬਦ ਨਾਲ ਜੋੜੇ ਤੋ ਗੁਰੂ ਸ਼ਬਦ ਹੈ ਜਿਸ ਦਿਨ ਦੇ ਪ੍ਰਗਟ ਅਸੀਂ ਉਹਦੀ ਕਦਰ ਕਰਦੇ ਹਾਂ ਉਹਦੀ ਸੋਭਤ ਰੱਬ ਪ੍ਰਗਟ ਹੈ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਇਹ ਹੈ ਸੰਗਤ ਦਾ ਫਲ ਔਰ ਐਸਾ ਮਹਾਂਪੁਰਸ਼ ਬੜਾ ਪਾਤਾ ਨਾ ਦਿੰਦਾ ਗੁਰੂ ਅਮਰਦਾਸ ਜੀ ਸਾਹਿਬ ਨੂੰ 70 ਸਾਲ ਦੀ ਤਰ੍ਹਾਂ ਇਸ ਬਾਤ ਮਿਲਿਆ ਜਦ ਮਿਲਿਆ ਤੇ ਕਿਹਾ ਬਿਨ ਪਾਗਾਂ ਐਸਾ ਸਤਿਗੁਰੂ ਨਾ ਮਿਲੇ ਇਟ ਇਜ਼ ਅ ਗ੍ਰੇਟ ਬਲੈਸਿੰਗ ਟੂ ਹੈਵ ਅ ਲਿਵਿੰਗ ਮਾਸਟਰ ਜਿਸ ਦਿਨ ਦਾ ਰੱਬ ਪ੍ਰਗਟ ਹੈ ਔਰ ਸਾਨੂੰ ਉਹਦੀ ਪ੍ਰਗਟ ਦੀ ਥੋੜੀ ਪੂੰਜੀ ਦੇ ਦੇ ਜੋਤੀ ਦਾ ਵਿਕਾਸ ਨਾ ਦੱਸੋ ਇੱਥੋਂ ਅਲਬੇ ਸ਼ੁਰੂ ਹੁੰਦੀ ਹੈ ਪਰਮਾਤਮਾ ਦੀ ਵਰਲਡ ਫਿਲਾਸਫੀ ਦੈਨ ਦੇਅਰ ਜਨਰੇਸ਼ਨ ਸਟਾਰਟਸ ਜਿਹੜੇ ਦੁਨੀਆਂ ਦੇ ਫਿਰਸੇ ਖਤਮ ਹੋ ਜਾਂਦੇ ਮਨ ਬੁੱਧੀ ਦੇ ਇੰਨੇ ਦੇ ਖਾਟ ਦਿੱਤੇ ਹਨ ਜਿੰਨੇ ਦੁਨੀਆਂ ਦੇ ਫਿਰਤੇ ਹਨ ਉੱਥੇ ਇਹ ਵਿੱਚ ਅਲਬੇ ਸ਼ੁਰੂ ਹੁੰਦੀ ਤੋ ਮਹਾਂਪੁਰਸ਼ ਤੁਹਾਡੀ ਸਾਡੀ ਫੈਲੀ ਸੋਚ ਨੂੰ ਹਟਾ ਕੇ ਇੰਨਾ ਦੇ ਖਾਟ ਤੋਂ ਤਿਆਗ ਅੰਦਰ ਦੀ ਅੱਖ ਖੋਲਦਾ ਉੱਥੋਂ ਸੱਚਾ ਪਰਮਾਤਮਾ ਸ਼ੁਰੂ ਹੁੰਦਾ ਐਸੇ ਪੁਰਸ਼ਾਂ ਦੀ ਸੰਗਤ ਦਾ ਨਾਮ ਸਤਸੰਗ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਕੋ ਨਾ ਹੋ ਸਤਸੰਗਤ ਮੈਂ ਹਰ ਜੂ ਵਸਾਂ ਅਗਰ ਇਹ ਕਹਿੰਦਾ ਨਾ ਵਾਹਿਗੁਰੂ ਕਿੱਥੇ ਵਸਦਾ ਨਵੀਂ ਕਿੱਥੇ ਵਸਦੀ ਹੈ ਚੱਲੇ ਕਾਸ਼ ਪੁਰਸ਼ ਅੱਗ ਕਿੱਥੇ ਮਿਲਦੀ ਹੈ ਚੱਲਿਆ ਤੇ ਰੱਬ ਕਿੱਥੇ ਮਿਲਦਾ ਸੰਗਤ ਸਤਸੰਗ ਗੁਰੂ ਰਾਮਦਾਸ ਜੀ ਦੀ ਬਾਣੀ ਸੀ ਪਹਿਲੇ ਵੀ ਮੈਂ ਅਰਜ਼ ਕੀਤਾ ਮਹਾਂਪੁਰਸ਼ਾਂ ਦੀ ਸ਼ੋਭ ਬੜੇ ਬਾਗਾਂ ਵਾਲੀ ਹੁੰਦੀ ਹੈ ਸਾਨੂੰ ਉਹ ਕੀ ਤਾਲੀਮ ਦਿੰਦੇ ਨੇ ਅਪਰਾ ਵਿਦਿਆ ਦਿੰਦੀ ਪਰਾ ਵਿਦਿਆ ਨਹੀਂ ਦਿੰਦੇ ਅੰਦਰ ਦੀ ਅੱਖ ਖੋਲ ਬਿਆਨ ਜਿਸ ਤਰ੍ਹਾਂ ਅਸੀਂ ਦੇਖਣ ਵਾਲੇ ਬਣ ਜਾਂਦੇ ਹਾਂ ਦੀਵੇ ਜਗਦੇ ਤਾਂ ਦੀਵਾ ਜਗਦਾ ਐਸੇ ਮਹਾਂਪੁਰਸ਼ ਬੜਾ ਭਾਗਾਂ ਨਾਲ ਮਿਲਦੇ ਹਨ ਦੁਨੀਆ ਕੰਮ ਹਨ ਪਰ ਅੰਦਰ ਤਾਂਘ ਉਹ ਬੜੀ ਜ਼ਬਰਦਸਤੀ ਤੋਂ ਵਾਹਿਗੁਰੂ ਆਪ ਬਿਆ ਕਰਦਾ ਹੈ ਕੋਈ ਨਾ ਕੋਈ ਸਮਾਨ ਕਰਦਾ ਉਹਦੇ ਨਜ਼ਦੀਕ ਲਾਉਣ ਦਾ ਜਦ ਮਿਲਦਾ ਹੈ ਤਾਂ ਕੀ ਕਹਿੰਦੇ ਹਨ ਜਬ ਲਗਨਾ ਦੇਖੂ ਆਪਣੀ ਨੈਣੀ ਤਬ ਲਗਨਾ ਪਤੀ ਜੋ ਗੁਰਗੀ ਬਾਣੇ ਇਹ ਪਰਮਾਤਮਾ ਜੋਤੀ ਸਰੂਪ ਹੈ ਜੇ ਅੰਦਰ ਜੋਤੀ ਦਾ ਅਨੁਭਵ ਨਹੀਂ ਹੁੰਦਾ ਥੋੜਾ ਵੀ ਨਹੀਂ ਹੁੰਦਾ ਥੋੜਾ ਜਿਹਾ ਜ਼ਿਆਦਾ ਤੇ ਕਹਿੰਦੇ ਦਾ ਕਿਆ ਨਾ ਬਣੋ ਸੋ ਅੱਜ ਆਪ ਮਹਾਂਪੁਰਸ਼ ਹਰੀ ਰਵਿਦਾਸ ਜੀ ਦੇ ਅਸਥਾਨ ਅਤੇ ਬੋਲਾ ਮਹਾਂਪੁਰਸ਼ਾਂ ਦੀ ਬਾਣੀ ਦਾ ਜੋ ਮੈਨੂੰ ਸਮਝ ਆਈ ਆਪ ਦੇ ਸਾਹਮਣੇ ਰੱਖੀ ਠੰਡੇ ਦਿਲ ਨਾਲ ਵਿਚਾਰੋ ਕਿੰਨਾ ਅਸੀਂ ਇਸ ਤੋਂ ਫਾਇਦਾ ਉਠਾ ਸਕੀ ਤੋ ਆਪ ਰਾਵਾਂ ਦਾ ਬੜਾ ਸ਼ੁਕਰੀਆ ਹੈ ਆਪਣਾ ਵਕਤ ਕੱਢ ਕੇ ਦਰਸ਼ਨ ਦਿੱਤੇ ਮੇਰੇ ਢੰਗ ਪਾਗ ਨੇ ਆਪ ਸਭ ਨੇ ਦਰਸ਼ਨ ਦਿੱਤੇ ਮੈਂ ਆਪਣੇ ਇੱਕ ਮਿਲਿਆ ਆਪ ਸਾਰੇ ਮੈਨੂੰ ਮਿਲੇ ਤੋ ਕੱਲ ਮੇਰੇ ਪ੍ਰੋਗਰਾਮ ਅੱਗੇ ਜਾਣਦਾ ਹੋਰ ਪ੍ਰੋਗਰਾਮ ਸੰਤ ਸਿੰਘ ਹੈ ਤੇ ਦੱਸੋ ਸੰਤ ਸਿੰਘ